ਸਤਨਾਮ ਸ਼੍ਰੀ ਵਾਹਿਗੁਰੂ ਜੀ, ਡੰਡਾਉਤ ਬੰਦਨ ਅਨਕਬਾਰ, ਸਰਬ ਕਲਾ ਸਮਰੱਥ, ਡੋਲਨ 'ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ, ਮੂਕ ਉਚਰੈ ਸ਼ਾਸਤਰ ਖੱਟ, ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਇ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ, ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹਉਂ ਕਰੀ ਵਖਿਆਨ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਲੋਕ ਮਹੱਲਾ ਪਹਿਲਾ। ਤ੍ਰਿਗ ਤਿਨਾ ਕਾ ਜੀਵਿਆ, ਜੇ ਲਿਖ ਲਿਖ ਵੇ ਚਾਹੇ ਨਾਉ, ਖੇਤੀ ਜਿਨ ਕੀ ਉੱਜੜੈ, ਖਲਵਾੜੇ ਕਿਆ ਥਾਉ। ਤ੍ਰਿਗ ਤਿਨਾ ਕਾ ਜੀਵਿਆ, ਜੇ ਲਿਖ ਲਿਖ ਵੇ ਚਾਹੇ ਨਾਉ, ਖੇਤੀ ਜਿਨ ਕੀ ਉੱਜੜੈ, ਖਲਵਾੜੇ ਕਿਆ ਥਾਉ। ਸੱਚੈ ਸ਼ਰਮੈ ਬਾਹਰ, ਅੱਗੈ ਲਹਿ ਨਾ ਦਾਦ, ਅਕਲ ਇਹ ਨ ਆਖੀਐ, ਅਕਲ ਗਵਾਈਐ ਬਾਦ, ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁੱਝੀਐ, ਅਕਲੀ ਕੀਚੈ ਦਾਨ। ਨਾਨਕ ਆਖੈ ਰਾਹ ਇਹੋ, ਹੋਰ ਗੱਲਾਂ ਸੈਤਾਨ। ਮਹੱਲਾ ਦੂਜਾ। ਜੈਸਾ ਕਰੈ ਕਹਾਵੈ ਤੈਸਾ, ਐਸੀ ਬਣੀ ਜ਼ਰੂਰਤ, ਹੋਵਹਿ ਲਿੰਗ ਝਿੰਗ ਨਹਿ ਹੋਵਹਿ, ਐਸੀ ਕਹੀ ਐ ਸੂਰਤ, ਜੋ ਉਸ ਇੱਛੇ ਸੋ ਫਲ ਪਾਏ, ਤਾਂ ਨਾਨਕ ਕਹੀਐ ਮੂਰਤ। ਪੌੜੀ। ਸਤਿਗੁਰ ਅੰਮ੍ਰਿਤ ਬਿਰਖ ਹੈ, ਅੰਮ੍ਰਿਤ ਰਸ ਫਲਿਆ, ਜਿਸ ਪ੍ਰਾਪਤ ਸੋ ਲਹਿ, ਗੁਰ ਸ਼ਬਦੀ ਮਿਲਿਆ। ਸਤਿਗੁਰ ਕੈ ਭਾਣੈ ਜੋ ਚੱਲੈ, ਹਰ ਸੇਤੀ ਰਲਿਆ, ਯਮਕਾਲ ਜੋ ਹੈ ਨ ਸਕਈ, ਘਟ ਚਾਨਣ ਬਲਿਆ। ਨਾਨਕ ਬਖਸ਼ ਮਿਲਾਇਨ, ਫਿਰ ਗਰਭ ਨਾ ਗਲਿਆ। ਨਾਨਕ ਬਖਸ਼ ਮਿਲਾਇਨ, ਫਿਰ ਗਰਭ ਨਾ ਗਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਸ਼ਲ, ਕਿਰਪਾ ਨਿਧਾਨ ਜੋਤ ਸਰੂਪ, ਅੰਤਰਜਾਮੀ ਸਰਬ ਕਲਾ ਸਮਰੱਥ, ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ, ਦਸਾਂ ਸਤਿਗੁਰਾਂ ਦੇ ਆਤਮਿਕ ਸਰੂਪ, ਚਵਰ ਤਖਤ ਛਤਰ ਦੇ ਮਾਲਕ, ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ, ਹਜ਼ੂਰ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਕਿਰਪਾਲਤਾ ਦਾ ਸਦਕਾ ਹਜ਼ੂਰ ਦੇ ਦਰਬਾਰ ਵਿੱਚ ਦਿਨ ਵੇਲੇ ਦਾ ਦੀਵਾਨ ਸਜਿਆ ਹੋਇਆ, ਜਿਸ ਦੌਰਾਨ ਆਪ ਵਡਭਾਗੀ ਪ੍ਰਾਣੀਆਂ ਨੇ ਸਤਿਗੁਰੂ ਦੇ ਅੰਮ੍ਰਿਤ ਬਚਨਾਂ ਦਾ ਕੀਰਤਨ ਹਰੀ ਜਸ ਰਾਗੀ ਜਥਿਆਂ ਪਾਸੋਂ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਸਤਿਗੁਰੂ ਮਹਾਰਾਜ ਦੀ ਪਰਮਾਤਮਾ ਨਾਲ ਇੱਕਮਿਕ ਹੋਇਆਂ ਉਚਾਰੀ ਹੋਈ ਧੁਰਕੀ ਬਾਣੀ ਅਕਾਲੀ ਬਾਣੀ ਸੱਚੀ ਬਾਣੀ ਦੀ ਨਿਰੰਕਾਰ ਸਰੂਪ ਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੈ। ਗੁਰੂ ਕਿਰਪਾ ਸਦਕਾ ਹਜ਼ੂਰ ਦੇ ਪਾਕ ਮੁਕੱਦਸ ਬਚਨਾਂ ਨੂੰ ਵਿਚਾਰੀਏ ਸੁਣੀਏ ਤਾਂ ਕਿ ਸਤਿਗੁਰੂ ਦੀ ਵਿਚਾਰਧਾਰਾ ਸਤਿਗੁਰੂ ਦਾ ਉਪਦੇਸ਼ ਸਾਡੇ ਹਿਰਦਿਆਂ ਅੰਦਰ ਨਿਵਾਸ ਕਰੇ। ਭਾਈ ਸਾਹਿਬ ਭਾਈ ਗੁਰਦਾਸ ਜੀ ਇੱਕ ਬਚਨ ਲਿਖਦੇ ਨੇ, ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ, ਭਾਵ ਕਿ 84 ਲੱਖ ਜੂਨਾਂ ਵਿੱਚ ਭਟਕਣ ਭਰਮਣ ਤੋਂ ਬਾਅਦ, ਲੰਬੇ ਸਮੇਂ ਤੋਂ ਬਾਅਦ ਅਮੋਲਕ ਮਨੁੱਖਾ ਜਨਮ ਅਸੀਂ ਪ੍ਰਾਪਤ ਕੀਤੇ ਹਨ। 84 ਲੱਖ ਭਰਮਤਿਆਂ ਦੁਲੱਭ ਜਨਮ ਪਾਏ ਹੋਏ, ਨਾਨਕ ਨਾਮ ਸੰਭਾਲ ਤੂੰ 100 ਦਿਨ ਨੇੜਾ ਆਏ ਹੋਏ। ਇੰਝ ਵੀ ਹਜ਼ੂਰ ਨੇ ਕਿਹਾ ਕਿ 84 ਜੋਨ ਸਬਾਈ, ਮਾਨਸ ਕਉ ਪ੍ਰਭ ਦੀ ਵਡਿਆਈ, ਇਸ ਪੌੜੀ 'ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਗਾ। ਆਪਣੇ ਮੁਗਤ ਹੋਣ ਵਾਸਤੇ ਉੱਪਰ ਉਤਾਂਹ ਨੂੰ ਚੜ੍ਹਨ ਲਈ ਇਹ ਮਨੁੱਖਾ ਦੇਹੀ ਇੱਕ ਪੌੜੀ ਹੈ, ਜਿਹੜਾ ਇਸ ਪੌੜੀ ਤੋਂ ਖੁੰਝ ਜਾਏ ਭਟਕ ਜਾਏ ਉਹ ਆਉਂਦਾ ਜਾਂਦਾ ਦੁੱਖ ਪਾਉਂਦਾ ਰਹਿੰਦਾ। ਇਹੀ ਬਚਨ ਭਾਈ ਗੁਰਦਾਸ ਜੀ ਕਹਿ ਰਹੇ ਨੇ ਕਿ ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ, ਪ੍ਰਾਪਤ ਹੋਇਆ ਹੈ ਪਰ ਜਨਮ ਸਫਲ ਗੁਰ ਚਰਨ ਸ਼ਰਨ ਕ, ਸਫਲਾ ਨਹੀਂ ਸਾਰਿਆਂ ਦਾ, ਇਹਦੀ ਸਫਲਤਾ ਸਤਿਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਣ ਕਰਕੇ ਹੈ। ਸਰੀਰਕ ਤੌਰ 'ਤੇ ਕਈ ਵਾਰੀ ਅਸੀਂ ਆ ਜਾਂਦੇ ਹਾਂ ਪਰ ਮਨ ਸਾਡਾ ਸ਼ਰਨ ਵਿੱਚ ਨਹੀਂ ਆਉਂਦਾ। ਸਰੀਰ ਰੋਜ਼ ਹੀ ਆਉਂਦਾ ਸ਼ਰਨ ਵਿੱਚ ਪਰ ਮਨ ਖਬਰੇ ਸ਼ਰਨ 'ਚ ਆਉਂਦਿਆਂ ਕਿੰਨਾ ਸਮਾਂ ਲਏਗਾ। ਮਸਕੀਨ ਜੀ ਨੇ ਇੱਕ ਬਚਨ ਸੁਣਾਇਆ ਨਿਸੰਗ ਹੋ ਕੇ ਕਿ ਤਕਰੀਬਨ 40-45 ਵਰ੍ਹਿਆਂ ਤੋਂ ਕਾਨਪੁਰ, ਦਿੱਲੀ, ਬੰਬੇ, ਕਲਕੱਤੇ ਵੱਡੇ ਵੱਡੇ ਗੁਰਸਥਾਨਾਂ 'ਤੇ ਜਿੱਥੇ ਬੜੀ ਇਕੱਤਰਤਾ ਵੀ ਹੁੰਦੀ ਸੰਗਤ ਦੀ, ਕਹਿੰਦੇ ਦਾਸ ਕਥਾ ਕਰਨ ਜਾਂਦਾ ਅਤੇ ਜਿਨ੍ਹਾਂ ਨੂੰ 40-45 ਵਰ੍ਹਿਆਂ ਤੋਂ ਮੈਂ ਵੇਖ ਰਿਹਾ ਕਿ ਉਹ ਕਥਾ ਸੁਣਦੇ ਨੇ, ਕੀਰਤਨ ਸੁਣਦੇ, ਗੁਰਦੁਆਰੇ ਹਾਜ਼ਰੀਆਂ ਭਰਦੇ ਨੇ, ਜਿਹੜੀ ਠੱਗੀ 40 ਸਾਲ ਪਹਿਲਾਂ ਮਾਰਦੇ ਸੀ ਦੁਕਾਨਾਂ 'ਤੇ ਬੈਠੇ ਅੱਜ ਵੀ ਮਾਰ ਰਹੇ, ਬੜੇ ਲੋਕ ਐਸੇ ਵੀ ਕਹਿੰਦੇ। ਉਹਨਾਂ ਨਿਸੰਗ ਹੋ ਕੇ ਗੱਲ ਕਹੀ, ਝਕੇ ਨਹੀਂ, ਉੱਥੇ ਹੀ ਉਹ ਕਥਾ ਕਰਨ ਜਾਂਦੇ ਸੀ, ਉਹਨਾਂ ਬਾਰੇ ਗੱਲ ਕਰ ਰਹੇ ਸੀ, ਮਤਲਬ ਸੱਚ ਸੀ। ਉਹ ਕਹਿੰਦੇ ਕਾਰਨ ਇਹ ਕਿ ਮਨ 'ਚ ਭਾਵਨਾ ਹੀ ਨਹੀਂ ਲੈ ਕੇ ਆਉਂਦੇ ਕਿ ਅਸੀਂ ਆਪਣੇ ਆਪ ਨੂੰ ਤਬਦੀਲ ਕਰੀਏ ਜਾਂ ਸਤਿਗੁਰੂ ਦੇ ਉੱਤੇ ਭਰੋਸਾ ਹੋਵੇ ਕਿ ਧਰਮ ਦੇ ਦਾਇਰੇ 'ਚ ਰਹਿਣਾ, ਦੇਣ ਵਾਲਾ ਪਰਮਾਤਮਾ ਹੈ ਤਾਂ ਜੇ ਜੋ ਦੇਵੇਗਾ ਉਹਦੇ ਵਿੱਚ ਅਸੀਂ ਆਪਣਾ ਗੁਜ਼ਾਰਾ ਕਰਾਂਗੇ, ਰਜ਼ਾ ਹੈ ਉਸਦੀ। ਇੰਝ ਨਹੀਂ, ਮਨੁੱਖ ਦੇ ਅੰਦਰ ਪੈਸੇ ਧੇਲੇ ਦੀ, ਦੁਨਿਆਵੀ ਸੁੱਖਾਂ ਦੀ ਦੌੜ ਹੀ ਇੰਨੀ ਵੱਧ ਗਈ ਆ ਕਿ ਅਸੀਂ ਇਸ ਕਰਮ ਨੂੰ ਵੀ ਇੱਕ ਕੰਨ ਰਸ ਜਿਹਾ ਸਮਝ ਲਿਆ ਕਈ ਵਾਰੀ, ਵੀ ਸੁਣਾਉਣ ਵਾਲੇ ਨੇ ਸੁਣਾਇਆ, ਅਸੀਂ ਹਾਜ਼ਰੀ ਭਰੀ ਸੁਣ ਲਿਆ, ਗੱਲ ਮੁੱਕੀ। ਕਈ ਬੰਦੇ ਇਹੋ ਜਿਹੇ ਵੀ ਮੈਨੂੰ ਟੱਕਰੇ ਨੇ ਕਿ ਤੁਸੀਂ ਪੁਰਾਣੇ ਸਮੇਂ ਦਾ ਇਤਿਹਾਸ ਸੁਣਾਓ ਜਾਂ ਬਾਣੀ ਦੇ ਅਰਥ ਕਰਕੇ ਸੁਣਾ ਦਿਓ, ਆਹ ਗੱਲਾਂ ਕਿਉਂ ਕਰਦੇ ਹੋ ਵੀ ਫਲਾਣੇ ਥਾਂ ਇੰਝ ਹੋ ਰਿਹਾ, ਲੋਕ ਹੇਰਾਫੇਰੀ ਕਰਦੇ ਨੇ, ਗੁਰੂ ਘਰਾਂ ਦੀ ਮਾਇਆ ਚੋਰੀ ਕਰੀ ਜਾਂਦੇ। ਮੈਂ ਕਿਹਾ ਵੀ ਜੇ ਤੁਸੀਂ ਨਹੀਂ ਕਰਦੇ ਤੁਹਾਨੂੰ ਗੁੱਸਾ ਨਹੀਂ ਹੋਣਾ ਚਾਹੀਦਾ, ਅਤੇ ਜਿਹੜਾ ਕਰਦਾ ਉਹਨੂੰ ਸੁਣ ਕੇ ਹਟ ਜਾਣਾ ਚਾਹੀਦਾ। ਕਥਾ ਦਾ ਮਨੋਰਥ ਤਾਂ ਇਹੋ ਹੀ ਹੈ ਨਾ, ਜੋ ਉਪਦੇਸ਼ ਸਤਿਗੁਰੂ ਸੁਣਾਉਂਦੇ ਨੇ ਕਿ ਸਾਰਿਆਂ ਨੇ ਅਸੀਂ ਪਹਿਲਾਂ ਕਮਾਇਆ ਹੋਇਆ, ਜੇ ਸਾਡੇ 'ਚ ਕੋਈ ਊਣ ਤਾਂ ਹੀ ਸਤਿਗੁਰੂ ਦੱਸਦੇ ਨੇ ਤਾਂ ਉਹਦਾ ਗੁੱਸਾ ਕਿਉਂ, ਨਾਰਾਜ਼ਗੀ ਕਿਉਂ? ਐਸਾ ਹੈ ਸਾਡੇ ਵਿੱਚ ਵੀ ਸੁਣਾਉਣ ਵਾਲਾ ਸਿਰਫ ਪੁਰਾਣੀਆਂ ਗੱਲਾਂ ਸੁਣਾਏ ਜਾਂ ਗੁਰਬਾਣੀ ਦੇ ਅਰਥ ਕਰਕੇ ਸੁਣਾ ਦੇ, ਇਹ ਨਾ ਕਹੇ ਵੀ ਅੱਜ ਸਾਡੇ ਵਿੱਚ ਕੀ ਘਾਟ ਆ, ਅਸੀਂ ਹੁਣ ਕੀ ਕਦੂਰਤਾਂ ਕਰ ਰਹੇ ਹਾਂ, ਨਾ ਕੋਈ ਸੁਣਾਏ। ਐਸਾ ਹੈ ਸਾਡੇ ਅੰਦਰ, ਹੋਣਾ ਨਹੀਂ ਚਾਹੀਦਾ। ਜੇ ਅਸੀਂ ਨਹੀਂ ਬੁਰੇ ਕਰਮ ਕਰਦੇ ਤਾਂ ਸਾਨੂੰ ਗੁੱਸਾ ਨਹੀਂ, ਜੇ ਕਰਦੇ ਹਾਂ ਤਾਂ ਹਟ ਜਾਣਾ ਚਾਹੀਦਾ। ਕਥਾ ਦਾ ਮਨੋਰਥ ਤਾਂ ਇਹ ਆ, ਪ੍ਰਚਾਰ ਦਾ ਮਨੋਰਥ ਤਾਂ ਇਹ ਆ ਵੀ ਸਾਡੇ 'ਚ ਤਬਦੀਲੀ ਆਏ। ਜੇ ਪਹਿਲਾਂ ਅਸੀਂ ਠੀਕ ਠਾਕ ਹਾਂ ਤਾਂ ਫਿਰ ਕੋਈ ਗੱਲ ਨਹੀਂ, ਸੁਣ ਸੁਣ ਕੇ ਵੇਖੀਏ ਆਪਣੇ ਆਪ ਨੂੰ, ਤੱਕੜੀ 'ਚ ਪਾ ਕੇ ਤੋਲੀਏ ਵੀ ਜੋ ਸਤਿਗੁਰੂ ਕਹਿੰਦੇ ਹਨ, ਜੋ ਸਾਡਾ ਇਤਿਹਾਸ ਕਹਿੰਦਾ, ਸਾਡੇ ਪੁਰਖਿਆਂ ਦਾ ਜੀਵਨ ਹੈ ਸਾਡੇ 'ਚ, ਉਹਦੇ ਨਾਲੋਂ ਕਿੰਨੀ ਘਾਟ ਹੈ, ਕੋਈ ਕੀ ਹੁਣ ਤਾਈਆਂ ਹਨ ਕਿ ਅਸੀਂ ਸਹੀ ਚੱਲ ਰਹੇ ਹਾਂ ਕਿ ਨਹੀਂ, ਨਹੀਂ ਚੱਲਦੇ ਤਾਂ ਸਹੀ ਚੱਲਣ ਦਾ ਯਤਨ ਕਰੀਏ। ਸੋ ਰਹੋ ਵਿਚਾਰ, ਇਸ ਪ੍ਰਕਾਰ ਜਨਮ ਤਾਂ ਮਿਲਿਆ ਹੈ ਪਰ ਅੰਦਰ ਭਾਵਨਾ ਪੈਦਾ ਹੋਏ ਕਿ ਅਸੀਂ ਇਸ ਨੂੰ ਸਫਲਾ ਕਰਨਾ ਅਤੇ ਸਤਿਗੁਰੂ ਦੇ ਆਖੇ ਲੱਗ ਕੇ ਚੱਲਣਾ। ਇਸ ਭਾਵਨਾ ਨਾਲ ਰੱਬ ਦਾ ਨਾਮ ਬੜੀ ਚੰਗੀ ਚੀਜ਼ ਹੈ, ਕੋਈ ਗਾਵੈ ਕੋ ਸੁਣੈ ਕੋ ਕਰੈ ਵਿਚਾਰ, ਕੋ ਉਪਦੇਸੈ ਕੋ ਦ੍ਰਿੜੈ ਤਿਸਕਾ ਹੋਏ ਉਧਾਰ, ਕਿਲ ਵਿਖ ਕਾਟੈ ਹੋਏ ਨਿਰਮਲਾ ਜਨਮ ਜਨਮ ਮਲ ਜਾਏ, ਹਲਤ ਪਲਤ ਮੁਖ ਊਜਲਾ ਨਹਿ ਪੋਹੈ ਤਿਸ ਮਾਏ, ਸੋ ਸੁਰਤਾ ਸੋ ਬੈਸਨੋ ਸੋ ਗਿਆਨੀ ਧਨਵੰਤ, ਸੋ ਸੂਰਾ ਕੁਲਵੰਤ ਸੋਏ ਜਿਨ ਭਜਿਆ ਭਗਵੰਤ, ਖੱਤਰੀ ਬ੍ਰਾਹਮਣ ਸੂਦ ਬੈਸ ਉਧਰੈ ਸਿਮਰ ਚੰਡਾਲ, ਜਿਨ ਜਾਣਿਓ ਪ੍ਰਭ ਆਪਣਾ ਨਾਨਕ ਤਿਸ ਹੈ ਰਵਾਲ। ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਪਰ ਵਿਖਾਵਾ ਨਹੀਂ, ਕਿ ਲੋਕਾਂ 'ਚ ਵਾਹ 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 ਹੋਏ, ਲੋਕ ਕਹਿਣ ਬੜਾ ਧਰਮਾਤਮਾ, ਅਤੇ ਆਪਣੇ ਅੰਦਰ ਹੋਵੇ ਕਿ ਮੈਂ ਇੰਝ ਵਿਖਾਵਾ ਕਰਕੇ ਧਰਮਾਤਮਾ ਹੋਣ ਦਾ ਅਤੇ ਮੈਂ ਲੋਕਾਂ ਦੁਕਾਨ 'ਤੇ ਆਇਆਂ ਨੂੰ ਲੁੱਟਣਾ, ਐਸਾ ਹੋ ਰਿਹਾ। ਸੋ ਇਸ ਪ੍ਰਕਾਰ ਦਿਲੋਂ ਹੋ ਕੇ ਪਰਮਾਤਮਾ ਨੂੰ ਜਪੀਏ ਕਿ ਉਹ ਸਾਡੇ 'ਤੇ ਬਖਸ਼ਿਸ਼ ਕਰੇ, ਸਾਡੇ ਮਨ ਦਾ ਸੁਧਾਰ ਹੋਵੇ। ਅਸੀਂ ਪਰਮਾਤਮਾ ਤੋਂ ਵਿਛੜੇ ਹੋਏ ਹਾਂ ਮੈਲ ਕਰਕੇ, ਸਾਡੇ ਵਿੱਚ ਮੈਲਾਂ ਹਨ ਤਾਂ ਵਿੱਥ ਪਈ ਹੋਈ ਹੈ, ਸਾਡੇ 'ਚ ਔਗਣ ਹਨ, ਪਾਪ ਹਨ, ਵਿਕਾਰ ਹਨ, ਮੈਲਾਂ ਚਿੰਬੜੀਆਂ ਹੋਈਆਂ, ਸੰਸਕਾਰ ਬੁਰੇ ਨੇ ਸਾਡੇ ਕਰਮਾਂ ਕਰਕੇ, ਅਤੇ ਇਸੇ ਗੱਲ ਦੀ ਵਿੱਥ ਹੈ। ਕਿਉਂਕਿ ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ, ਸੱਚ ਸਰੂਪ ਵਾਹਿਗੁਰੂ ਜੀ ਹਨ ਨਿਰਮਲ, ਅਤੇ ਮਨ ਮੈਲਾ ਹੈ, ਮੈਲੀ ਚੀਜ਼ ਨਿਰਮਲ ਵਿੱਚ ਸਮਾ ਨਹੀਂ ਸਕਦੀ। ਪਰਮਾਤਮਾ ਨੂੰ ਸਾਡੀ ਮੈਲ ਨਹੀਂ ਪਸੰਦ, ਉਂਝ ਤਾਂ ਅਸੀਂ ਉਸੇ ਦੇ ਧੀਆਂ ਪੁੱਤਰ ਹਾਂ, ਔਰ ਵਾਹਿਗੁਰੂ ਇਹ ਨਹੀਂ ਕਿ ਸਾਨੂੰ ਰੋਕਦਾ ਉਹਦੇ ਵਾਲੇ ਪਾਸੇ ਤੁਰੀਏ, ਨਾ, ਉਹ ਕਹਿੰਦਾ ਮੈਲਾਂ ਦੂਰ ਕਰ ਆਪਣੀਆਂ। ਰਹੋ ਵਿਚਾਰ, ਭਾਈ ਗੁਰਦਾਸ ਜੀ ਕਹਿੰਦੇ ਨੇ, ਜਨਮ ਸਫਲ ਗੁਰ ਚਰਨ ਸ਼ਰਨ ਕੈ ਲੋਚਨ ਅਮੋਲ ਗੁਰਦਰਸ ਅਮੋਲ ਦੇਖੇ। ਸਤਿਗੁਰੂ ਦੇ ਘਰ ਵਿੱਚ ਆਉਣ ਦਾ ਲਾਭ ਕਿ ਲੋਚਨ ਨੇਤਰ ਅਮੋਲਕ ਬਣ ਜਾਣਗੇ, ਕਿਉਂਕਿ ਸਤਿਗੁਰੂ ਦਾ ਦਰਸ਼ਨ ਅਮੋਲਕ ਹੈ। ਲੋਚਨ ਅਮੋਲ ਗੁਰਦਰਸ ਅਮੋਲ ਦੇਖੇ, ਸ਼ਰਵਨ ਅਮੋਲ ਗੁਰਬਚਨ ਧਰਨ ਕੈ। ਕੰਨ ਤੇਰੇ ਅਮੋਲਕ ਬਣਨਗੇ ਜੇ ਕੰਨ ਧਰੇਗਾ ਸਤਿਗੁਰੂ ਦੇ ਸ਼ਬਦ ਵੱਲ, ਜੇ ਮਨ ਤੇਰਾ ਕੰਨਾਂ ਦੁਆਰਾ ਸਤਿਗੁਰੂ ਦੇ ਸ਼ਬਦ ਨੂੰ ਭਾਵਨਾ ਪ੍ਰੇਮ ਪ੍ਰੀਤ ਨਾਲ ਸੁਣੇਗਾ, ਤਾਂ ਸੱਜਣਾ ਤੇਰੇ ਕੰਨ ਵੀ ਅਮੋਲਕ ਬਣ ਜਾਣਗੇ, ਸਫਲੇ ਹੋ ਜਾਣਗੇ ਜਿਸ ਕੰਮ ਲਈ ਮਿਲੇ ਹਨ। ਨਾਸਕਾ ਅਮੋਲ ਚਿਰਨਾਰ ਬਿੰਦ ਬਾਸਨ ਕੈ, ਤੇਰਾ ਘਰਾਣ ਅੰਦਰਾ ਤੇਰੀਆਂ ਨਾਸਾਂ ਵੀ ਸਫਲੀਆਂ ਹੋ ਜਾਣਗੀਆਂ ਗੁਰੂ ਦੇ ਚਰਨਾਂ ਤੋਂ ਸੁਗੰਧੀ ਪ੍ਰਾਪਤ ਕਰਕੇ। ਔਰ ਰਸਨਾ ਅਮੋਲ ਗੁਰਮੰਤਰ ਸਿਮਰਨ ਕੈ, ਜੋ ਲੈ ਕੇ ਆਇਆ ਸਤਿਗੁਰੂ ਦੇ ਦਰਬਾਰ 'ਚ, ਇਹਨੂੰ ਤਬਦੀਲ ਕਰ ਰਸਨਾ ਨੂੰ, ਕਿ ਨਿੰਦਿਆ ਚੁਗਲੀ ਛੱਡ ਦੇ ਅਤੇ ਇਹ ਰਸਨਾ ਗੁਰੂ ਦਾ ਮੰਤਰ ਜਪਣ ਲੱਗ ਪਏ, ਗੁਰੂ ਦਾ ਉਪਦੇਸ਼ ਬੋਲਣ ਲੱਗ ਪਏ, ਨਾਮ ਉਚਾਰਨ ਲੱਗ ਪਏ, ਇਹ ਸਫਲੀ ਹੋ ਜਾਏਗੀ। ਹਸਤ ਅਮੋਲ ਗੁਰਦੇਵ ਸੇਵਕ ਹੈ ਸਫਲ, ਹੱਥ ਅਮੋਲਕ ਬਣ ਜਾਣਗੇ ਸਤਿਗੁਰੂ ਦੇ ਘਰ ਦੀ ਸੇਵਾ ਕਰਨ ਕਰਕੇ, ਸੰਗਤ ਦੀ ਸੇਵਾ ਕਰਨ ਕਰਕੇ। ਔਰ ਚਰਨ ਅਮੋਲ ਪ੍ਰਦਰਸ਼ਨਾ ਕਰਨ ਕੈ, ਤੇਰੇ ਪੈਰ ਵੀ ਸਫਲੇ ਹੋ ਜਾਣਗੇ ਸਤਿਗੁਰੂ ਦੀ ਪਰਿਕਰਮਾ ਕਰਨ ਕਰਕੇ, ਜਿਨ੍ਹਾਂ ਚਰਨਾਂ ਨਾਲ ਚੱਲ ਕੇ ਆਏਗਾ ਉਹਨਾਂ ਦਾ ਫਲ ਮਿਲੇਗਾ ਤੈਨੂੰ। ਸੋ ਇਸ ਪ੍ਰਕਾਰ ਭਾਈ ਗੁਰਦਾਸ ਜੀ ਸਾਨੂੰ ਪ੍ਰੇਰਨਾ ਦਿੰਦੇ ਨੇ, ਕਿਉਂਕਿ ਉਹਨਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕੁੰਜੀ ਦਾ ਦਰ ਪ੍ਰਾਪਤ ਆ ਦਰਜਾ, ਕਿਉਂਕਿ ਉਹਨਾਂ ਨੇ ਬਰੀਕ ਨੁਕਤੇ ਬੜੇ ਵਿਸਥਾਰ ਨਾਲ ਖੋਲ੍ਹੇ ਹਨ ਆਪਣੀ ਰਚਨਾ ਵਿੱਚ। ਰਹੋ ਵਿਚਾਰ, ਸਤਿਗੁਰੂ ਮਹਾਰਾਜ ਜੋ ਅੱਜ ਦੇ ਇਸ ਸ਼ਬਦ ਰਾਹੀਂ ਸਾਨੂੰ ਉਪਦੇਸ਼ ਦੇ ਰਹੇ ਨੇ, ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਉਚਾਰੇ ਹੋਏ ਪਹਿਲਾ ਸਲੋਕ ਗੁਰੂ ਨਾਨਕ ਸਾਹਿਬ ਦਾ ਉਚਾਰਿਆ, ਦੂਜਾ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ, ਅਤੇ ਪੌੜੀ ਵਿੱਚ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਪਵਿੱਤਰ ਮੁਬਾਰਕ ਬਚਨ ਹਨ। ਸਤਿਗੁਰੂ ਜੀ ਇੱਥੇ ਦੱਸ ਰਹੇ ਨੇ ਕਿ ਉਹ ਕਰਮ ਜਿਹਦੇ ਵਿੱਚ ਸਿਰਫ ਧੰਦਾ ਮਾਇਆ ਪਦਾਰਥ ਪ੍ਰਾਪਤ ਕਰਨ ਦੀ ਲਾਲਸਾ ਹੈ, ਅਤੇ ਬਣਾਇਆ ਹੋਇਆ ਵਿਖਾਵੇ ਤੌਰ 'ਤੇ ਕਿ ਮੈਂ ਧਰਮ ਦਾ ਕੰਮ ਕਰ ਰਿਹਾ, ਉਹ ਉਹਨਾਂ ਲੋਕਾਂ ਦਾ ਜੀਵਨ ਸਫਲ ਨਹੀਂ ਹੈ। ਤ੍ਰਿਗਾਕਾਰ, ਸੌ ਵਾਰੀ ਫਿਟੇ ਮੂੰਹ ਕਰੀਏ ਅਤੇ ਇੱਕ ਲਾਣਤ ਬਣਦੀ ਹੈ, ਸੌ ਲਾਣਤ ਪਾਉਣੀ ਹੋਏ ਅਤੇ ਇੱਕ ਵਾਰੀ ਤ੍ਰਿਗ ਕਹਿ ਦਈਏ ਅਤੇ ਸੌ ਲਾਣਤ ਪੈ ਗਈ। ਬਜ਼ੁਰਗੋ, ਬਾਪੂ ਜੀ, ਸੋ ਗੁਰੂ ਕੇ ਪਿਆਰਿਓ ਧਿਆਨ ਦਿਓ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹ ਦਰਸਾ ਰਹੇ ਨੇ ਕਿ ਜਿੰਨਾ ਕਰਮ ਕਰਦਾ ਜੇ ਥੋੜ੍ਹਾ ਕਰਦਾ ਤਾਂ ਥੋੜ੍ਹਾ ਭਾਵਨਾ ਅੰਦਰ ਹੋਣੀ ਚਾਹੀਦੀ ਆ ਅਤੇ ਉਹਨੂੰ ਧੰਦਾ ਨਹੀਂ ਬਣਾਉਣਾ ਚਾਹੀਦਾ। ਭਾਈ ਸੰਤੋਖ ਸਿੰਘ ਨੇ ਬਚਨ ਲਿਖਿਆ ਕਿ ਦੁਨੀਆ ਵਿੱਚ ਪੰਜ ਪ੍ਰਕਾਰ ਦੀ ਸਿੱਖੀ ਹੈ, ਇੱਕ ਧੰਦੇ ਦੀ, ਇੱਕ ਦੇਖਾ ਦੇਖੀ ਦੀ, ਇੱਕ ਵਿਖਾਵੇ ਦੀ, ਚੌਥੀ ਭਾਵਨਾ ਦੀ ਅਤੇ ਪੰਜਵੀਂ ਸਿਦਕ ਦੀ ਸਿੱਖੀ। ਤਾਂ ਉਹ ਲਿਖਦੇ ਨੇ ਕਿ ਦੋ ਤਰ੍ਹਾਂ ਦੀ ਸਿੱਖੀ ਹੀ ਸਤਿਗੁਰੂ ਨੂੰ ਮਨਜ਼ੂਰ ਆ। ਬਚਨ ਇਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਹਨ, ਸਿੱਖਾਂ ਨਾਲ ਹੋਏ ਅਤੇ ਲਿਖੇ ਹਨ ਭਾਈ ਸੰਤੋਖ ਸਿੰਘ ਜੀ ਨੇ ਆਪਣੇ ਗ੍ਰੰਥ ਗੁਰਪ੍ਰਤਾਪ ਵਿੱਚ ਕਿ ਸਤਿਗੁਰੂ ਅਰਜਨ ਦੇਵ ਜੀ ਨੇ ਕਿਹਾ ਸਿੱਖੋ, ਵੈਸੇ ਵੇਖਣ ਨੂੰ ਸਿੱਖੀ ਪੰਜ ਤਰ੍ਹਾਂ ਦੀ ਹੈ। ਲਿਬਾਸ ਸਿੱਖਾਂ ਵਾਲਾ ਹੋਵੇ, ਭੇਖ ਸਿੱਖਾਂ ਵਾਲਾ, ਪਰ ਅੰਦਰ ਕੋਈ ਭਾਵਨਾ ਹੈ ਨਹੀਂ, ਸਿੱਖੀ ਕਮਾਉਣ ਦੀ ਰੀਝ ਕੋਈ ਨਹੀਂ। ਦੂਸਰੀ ਦੇਖਾ ਦੇਖੀ ਦੀ, ਇੱਕ ਦੂਜੇ ਵੱਲ ਵੇਖ ਕੇ ਅਸੀਂ ਵੀ ਸਿੱਖ ਖਵਾਉਣ ਲੱਗ ਪਏ, ਗੁਰੂ ਦੇ ਸਿੱਖਾਂ ਗੁਰਦੁਆਰੇ ਆਉਣ ਲੱਗ ਪਏ, ਅੰਮ੍ਰਿਤ ਵੀ ਛਕ ਲਿਆ, ਪਰ ਕੇਵਲ ਵਿਖਾਵਾ ਭੇਖ ਧਾਰਨ ਕੀਤਾ, ਅੰਦਰ ਕੁਛ ਨਹੀਂ ਹੈ, ਭਾਵਨਾ ਕੋਈ ਨਹੀਂ। ਔਰ ਇਸੇ ਤਰ੍ਹਾਂ ਇੱਕ ਧੰਦੇ ਦੀ ਸਿੱਖੀ ਹੈ, ਰੁਜ਼ਗਾਰ ਪ੍ਰਾਪਤ ਕਰਨ ਵਾਸਤੇ, ਡਿਊਟੀ ਪ੍ਰਾਪਤ ਕਰਨ ਵਾਸਤੇ। ਇਸ ਤਰ੍ਹਾਂ ਧਾਰਮਿਕ ਸਥਾਨਾਂ 'ਤੇ ਜਿਵੇਂ ਅਸੀਂ ਲੋਕ ਫਿਰਦੇ ਹਾਂ, ਗ੍ਰੰਥੀ ਰਹਿ ਵੀ ਜਾਂ ਕੁਛ ਵੀ, ਅਤੇ ਉਹ ਸਿਰਫ ਧੰਦਾ ਹੀ ਹੋਵੇ, ਅੰਦਰ ਭਾਵਨਾ ਕੋਈ ਨਾ ਹੋਵੇ। ਮੈਂ ਇੱਕ ਬਚਨ ਕਰਨ ਲੱਗਾ ਆਪ ਜੀ ਨਾਲ, ਕਿਸੇ ਸੰਸਥਾ ਦੇ ਖਿਲਾਫ ਨਹੀਂ, ਪਰ ਐਸਾ ਹੈ ਸਾਡੇ ਧਰਮ ਦੇ ਅੰਦਰ ਚੱਲ ਰਿਹਾ। ਮੇਰੇ ਨਾਲ ਰਹਿਣ ਵਾਲੇ ਦੋ ਸਿੰਘ ਇੱਕ ਵਾਰੀ ਇੱਕ ਜਗ੍ਹਾ ਅਖੰਡ ਪਾਠੀ ਲੱਗ ਗਏ ਅਤੇ ਉੱਥੇ ਉਸ ਸੰਸਥਾ ਦੇ ਵਿੱਚ 3 ਘੰਟੇ 2 ਪਾਠੀ ਸਿੰਘਾਂ ਦੀ ਡਿਊਟੀ ਹੁੰਦੀ ਹੈ, ਭਾਵੇਂ ਉਹ ਪੌਣਾ ਪੌਣਾ ਘੰਟਾ 2 ਵਾਰੀ ਲਾਉਣ ਜਾਂ 1.5 ਘੰਟਾ 1-1 ਵਾਰੀ ਲਾ ਦੇਣ। ਅਤੇ ਇੱਕ ਕਮਰੇ 'ਚ ਇਹ ਦੋਵੇਂ ਸਿੰਘਾਂ ਦੀ ਡਿਊਟੀ ਸੀ ਅਤੇ ਦੂਜੇ ਪਾਸੇ ਉਹਨਾਂ ਦੋਵਾਂ ਦੀ ਸੀ ਜਿਹੜੇ ਚੋਰੀ ਕਰਦੇ ਸੀ ਗੋਲਕ 'ਚੋਂ। ਇੱਕ ਦਾ ਕੰਮ ਸੀ ਵੀ ਜਿੰਨਾ ਚਿਰ ਤੂੰ ਮਹਾਰਾਜ ਦੀ ਤਾਬਿਆ ਬੈਠਾ ਪਾਠ ਕਰਦਾ ਮੈਂ ਉਹਨਾਂ ਚਿਰ ਜਿੰਨੇ ਨਿਕਲਣਗੇ ਕੱਢ ਲਵਾਂਗਾ, ਮੁੜ ਕੇ ਤੂੰ ਕੱਢ ਲਈ। ਜਦੋਂ ਇੰਝ ਪੈਸੇ ਕੱਢਦੇ ਸੀ ਤਾਂ ਇਹਨਾਂ ਸਿੰਘਾਂ ਨੇ ਮੈਨੇਜਰ ਕੋਲ, ਜਿਹੜਾ ਪ੍ਰਬੰਧਕ ਸੀ, ਉੱਥੇ ਸ਼ਿਕਾਇਤ ਲਾਈ ਵੀ ਉਹ ਪੈਸੇ ਕੱਢਦੇ ਸੀ। ਤਾਂ ਉਹ ਕਹਿਣ ਲੱਗਿਆ ਸ਼ਾਹ ਜੀ ਰਿਪੋਰਟ ਲਿਖ ਲੈਂਦੇ ਹਾਂ। ਉਹਨਾਂ ਨੂੰ ਕੁਛ ਨਹੀਂ ਕਿਹਾ ਉਹ ਜਿਹੜੇ ਪੈਸੇ ਕੱਢਣ ਵਾਲੇ ਸੀ, ਕਿਉਂਕਿ ਉਹਨਾਂ 'ਚੋਂ ਵੀ ਹਿੱਸਾ ਮਿਲਦਾ ਸੀ ਨਾ ਮੈਨੇਜਰ ਨੂੰ। ਅਤੇ ਜਿਹੜਾ ਪੈਸੇ ਕੱਢਦਾ ਸੀ ਉਹਨੂੰ ਮੈਨੇਜਰ ਨੇ ਦੱਸ ਦਿੱਤਾ ਵੀ ਤੁਹਾਡੀ ਸ਼ਿਕਾਇਤ ਲੱਗੀ। ਤਾਂ ਉਸਨੇ ਕਿਹਾ ਇਹਨਾਂ ਸਿੰਘਾਂ ਨੂੰ ਮਿਲ ਕੇ ਕਿ ਤੁਸੀਂ ਜੋ ਮਰਜ਼ੀ ਕਰੋ, ਇਹ ਕੰਮ ਤਾਂ ਚੱਲਦਾ ਰਹਿਣਾ, ਇਹ ਅੱਜ ਦਾ ਨਹੀਂ ਚੱਲਦਾ, ਇਹ ਤਾਂ ਚੱਲਦਾ ਰਹਿਣਾ ਜਿੰਨੀਆਂ ਮਰਜ਼ੀ ਸ਼ਿਕਾਇਤਾਂ ਦਾ। ਇਸੇ ਤਰ੍ਹਾਂ ਉੱਥੇ ਪਰਿਕਰਮਾ 'ਚ ਬੈਠਾ, ਗੁਰਦੁਆਰੇ ਦੀ ਪਰਿਕਰਮਾ 'ਚ ਬੈਠਾ ਇੱਕ ਬੰਦਾ ਅਫੀਮ ਵੇਚਦਾ ਸੀ ਅਤੇ ਸਿੰਘਾਂ ਨੇ ਮੈਨੇਜਰ ਕੋਲ ਕਿਹਾ ਜਾ ਕੇ, ਮੈਨੇਜਰ ਨੇ ਅੱਗੋਂ ਹੱਸ ਕੇ ਕਿਹਾ ਤੁਹਾਨੂੰ ਮਾਵਾ ਨਹੀਂ ਮਿਲਿਆ ਹੋਣਾ ਤਾਂ ਤੁਸੀਂ ਇੰਝ ਸ਼ਿਕਾਇਤਾਂ ਲਾ ਰਹੇ। ਜਦੋਂ ਇੰਝ ਕਿਹਾ, ਕਹਿਣ ਲੱਗੇ ਅੱਛਾ ਅਸੀਂ ਅਖਬਾਰਾਂ ਵਾਲੇ ਅਤੇ ਟੀ ਵੀ ਵਾਲੇ ਸੱਦਣ ਲੱਗੇ ਹਾਂ, ਉੱਤੇ ਸਾਹਮਣੇ ਫੜਾਉਣਾ ਅਸੀਂ ਅਤੇ ਐਨ ਸਾਰਾ ਤੁਹਾਡਾ ਸ਼ੀਸ਼ਾ ਦੁਨੀਆ ਸਾਹਮਣੇ ਲਿਆਉਣਾ। ਉਸੇ ਵੇਲੇ ਮੈਨੇਜਰ ਡਰ ਗਿਆ ਅਤੇ ਉਸੇ ਵੇਲੇ ਉਹਨੂੰ ਉੱਥੋਂ ਬੰਦੇ ਨੂੰ ਹਟਾ ਦਿੱਤਾ, ਚੱਕ ਤਾਂ ਪਹਿਲਾਂ ਹਿੱਸਾ ਲੈਂਦਾ ਹੋਏਗਾ। ਜਦੋਂ ਚੰਗੀ ਤਰ੍ਹਾਂ ਵੱਡਾ ਹੱਥ ਪਾਇਆ ਤਾਂ ਉਦੋਂ ਡਰਿਆ ਵੀ ਇਹ ਮੇਰੀ ਵੀ ਡਿਊਟੀ ਜਾਂਦੀ ਰਹਿ ਸਕਦੀ, ਕਿਉਂਕਿ ਦੁਨੀਆ ਸਾਹਮਣੇ ਰੌਲਾ ਪੈ ਜਾਣਾ। ਮਤਲਬ ਹੈ ਦੁਨੀਆ ਸਾਹਮਣੇ ਹੋਰ ਕੁਝ ਅਤੇ ਅੰਦਰ ਵੜ ਕੇ ਹੋਰ ਕੁਝ ਕਮਾਉਣਾ, ਇਹਨੂੰ ਧੰਦਾ ਕਿਹਾ ਜਾਂਦਾ। ਅਸੀਂ ਲੋਕ ਧਾਰਮਿਕ ਦੁਨੀਆ ਦੀਆਂ ਨਜ਼ਰਾਂ ਤੋਂ ਡਰਦੇ ਹਾਂ ਵੀ ਸਾਡਾ ਕੋਈ ਮਾੜਾ ਕਰਮ ਦੁਨੀਆ ਸਾਹਮਣੇ ਨਾ ਆ ਜਾਏ, ਆ ਗਿਆ ਤਾਂ ਸਾਡੀ ਭੰਡੀ ਬਹੁਤ ਹੋਵੇਗੀ। ਕਿਉਂਕਿ ਆਮ ਸਧਾਰਨ ਬੰਦੇ ਜੋ ਮਰਜ਼ੀ ਮਾੜੇ ਕਰਮ ਕਰਨ, ਉਹਨਾਂ ਵੱਲ ਕਿਸੇ ਦਾ ਧਿਆਨ ਨਹੀਂ ਹੋਏਗਾ। ਅਸੀਂ ਧਾਰਮਿਕ ਲੋਕ ਜੋ ਪ੍ਰਚਾਰਕ ਹਾਂ, ਕਿਸੇ ਵੀ ਧਰਮ ਦੇ ਪਾਂਡੇ ਹੋਈਏ, ਪੁਜਾਰੀ ਹਿੰਦੂ ਮਤ ਦੇ ਜਾਂ ਇਸਲਾਮ ਦੇ ਕਾਜੀ ਮੌਲਵੀ, ਜਾਂ ਅਸੀਂ ਲੋਕ ਰਾਗੀ ਗ੍ਰੰਥੀ ਗਿਆਨੀ ਪ੍ਰਚਾਰਕ ਢਾਡੀ ਕੁਛ ਵੀ, ਅਤੇ ਸਾਡੇ ਵੱਲ ਸਾਰੀ ਦੁਨੀਆ ਦੀ ਨਜ਼ਰ ਹੈ, ਅਸੀਂ ਦੁਨੀਆ ਦੀਆਂ ਨਜ਼ਰਾਂ ਤੋਂ ਤਾਂ ਡਰੀਏ, ਪਰ ਸਾਨੂੰ ਗੁਰੂ ਦਾ ਭੈ ਨਾ ਹੋਏ ਅਤੇ ਫਿਰ ਅਸੀਂ ਸੱਚੇ ਧਾਰਮਿਕ ਲੋਕ ਨਹੀਂ। ਦੁਨੀਆ ਦੀ ਨਜ਼ਰ ਤੋਂ ਡਰਦੇ ਹਾਂ ਵੀ ਉਹਨਾਂ ਨੂੰ ਪਤਾ ਲੱਗ ਗਿਆ ਅਤੇ ਸਾਡੀ ਡਿਊਟੀ ਕੱਟੀ ਜਾ ਸਕਦੀ, ਸਾਡੀ ਬਦਨਾਮੀ ਹੋ ਸਕਦੀ ਹੈ, ਪਰ ਗੁਰੂ ਪਰਮੇਸ਼ਰ ਨੂੰ ਵੇਖਣ ਵਾਲਾ ਨਾ ਸਮਝਣਾ। ਉਹਦੇ ਨੇਤਰ ਬੜੇ ਵਿਸ਼ਾਲ ਹਨ, ਸਾਨੂੰ ਵੇਖਦਾ ਵੀ ਹੈ ਅਤੇ ਸਾਡੇ ਅੰਦਰ ਨੂੰ ਵੀ ਜਾਣਦਾ। ਇਹ ਭਾਵਨਾ ਨਾ ਅੰਦਰ ਹੋਣੀ, ਇਹ ਫਿਰ ਧੰਦਾ ਹੈ। ਇਸ ਨੂੰ ਗੁਰੂ ਮਹਾਰਾਜ ਨੇ ਪਸੰਦ ਨਹੀਂ ਕੀਤਾ। ਇਹੋ ਜਿਹੀ ਸਿੱਖੀ ਸਤਿਗੁਰੂ ਨੂੰ ਪਸੰਦ ਕਿਵੇਂ ਆਵੇ? ਜਿਵੇਂ ਮੱਥ ਹੈ ਤਿਲਕ ਹੱਥ ਮਾਲਾ ਬਾਣਾ, ਲੋਗਨ ਰਾਮ ਖਿਲਾਉਣਾ ਜਾਣਾ। ਲੋਕਾਂ ਨੇ ਵਿਖਾਵਾ ਜਿਹੜਾ ਤਿਲਕ ਲਾਇਆ, ਮਾਲਾ ਬਾਣਾ ਪਾਈ ਹੋਈ ਹੈ ਅਤੇ ਇਹ ਲੋਕ ਤਾਂ ਦੇਖ ਰਹੇ ਨੇ, ਪਰ ਜੇ ਅੰਦਰ ਸਾਡੇ ਕੋਲ ਉਹੋ ਜਿਹੀ ਭਾਵਨਾ ਹੀ ਨਹੀਂ ਮੁੱਖ ਤੋਂ ਲੋਕਾਂ ਸਾਹਮਣੇ ਕਿਸੇ ਨੂੰ ਤੁਰਿਆ ਆਉਂਦਿਆਂ ਵੇਖ ਕੇ ਤਾਂ ਰਾਮ ਰਾਮ ਕਹਿਣ ਲੱਗ ਪੈਣਾ, ਵਾਹਿਗੁਰੂ ਵਾਹਿਗੁਰੂ ਕਹਿਣ ਲੱਗ ਪੈਣਾ। ਐਸੇ ਬੰਦੇ ਮਿਲੇ ਮੈਨੂੰ, ਮੈਂ ਕਿਸੇ ਦੀ ਭੰਡੀ ਨਹੀਂ ਕਰ ਰਿਹਾ, ਵੀ ਐਸਾ ਹੈ ਸਾਡੇ 'ਚ ਵੀ। ਇੱਕ ਬੰਦਾ ਬਾਣੇ ਵਾਲਾ ਮੈਨੂੰ ਮਿਲਿਆ, ਦੋ ਕੁ ਮਿੰਟ ਮੈਂ ਖੜ੍ਹਾ ਉਹਦੇ ਕੋਲ, ਜਦੋਂ ਉਹ ਲੈ ਚਲਾ ਗਿਆ ਅਤੇ ਇੱਕ ਹੋਰ ਬੰਦਾ ਪਿੰਡ ਦਾ ਆ ਕੇ ਕਹਿਣ ਲੱਗਾ, ਭਾਈ ਸਾਹਿਬ ਇਹਨਾਂ ਨਾਲ ਤੁਹਾਡਾ ਕੀ ਸੰਬੰਧ ਆ? ਮੈਂ ਕਿਹਾ ਵੀ ਕਾਫੀ ਚਿਰ ਦੇ ਵਾਕ ਬੋਲੇ, ਇੱਦਾਂ ਮਿਲ ਪੈਂਦੇ ਕਈ ਵਾਰੀ। ਅਤੇ ਉਹ ਕੰਨਾਂ ਨੂੰ ਹੱਥ ਲਾ ਕੇ ਕਹਿਣ ਲੱਗਾ, ਬਚ ਕੇ ਰਿਹੋ, ਬਚ ਕੇ। ਮੈਂ ਕਿਹਾ ਜੀ ਕਿਉਂ? ਕਹਿਣ ਲੱਗਾ, ਜੋ ਕੁਝ ਵਿਖਾਵਾ ਹੈ ਨਾ ਇਹਦਾ, ਇਹੋ ਜਿਹਾ ਨਹੀਂ, ਇਹ ਬੜਾ ਤਗੜਾ ਠੱਗ ਹੈ, ਮੇਰੀ ਇਹਨੇ ਮਾਇਆ ਮਾਰੀ ਇੱਦਾਂ ਕਈ ਸਾਲਾਂ ਤੋਂ, ਅਤੇ ਮੈਨੂੰ ਮੁੜ ਕੇ ਧਮਕੀਆਂ ਦਿੰਦੇ ਰਹੇ, ਅਤੇ ਬੜੀ ਮੁਸ਼ਕਲ ਨਾਲ ਮੈਂ ਮਾਇਆ ਕਢਾਈ ਜੇ। ਅਤੇ ਮੁੜ ਕੇ ਹੋਰ ਵੀ ਕਈ ਲੋਕਾਂ ਨੇ ਮੈਨੂੰ ਦੱਸ ਦਿੱਤਾ ਵੀ ਠੀਕ ਹੀ ਬੜੇ ਵੱਡੇ ਠੱਗ ਨੇ। ਇਸ ਤਰ੍ਹਾਂ ਲਿਬਾਸ ਪਾਇਆ ਧਾਰਮਿਕ ਅਤੇ ਠੱਗੀਆਂ ਮਾਰੀਆਂ ਵੱਡੀਆਂ ਵੱਡੀਆਂ, ਅਤੇ ਕੀ ਇਹ ਇਹੋ ਜਿਹੀ ਧਰਮ ਦੀ ਕਮਾਈ ਗੁਰੂ ਮਹਾਰਾਜ ਨੂੰ ਪਸੰਦ ਆਉਂਦੀ? ਇਹੋ ਜਿਹਾ ਧਰਮ ਕਮਾਇਆ ਹੋਇਆ ਕਿਸੇ ਰਹਿਬਰ ਨੂੰ ਇਹ ਪਸੰਦ ਨਹੀਂ ਆਏਗਾ। ਗੁਰੂ ਕੇ ਪਿਆਰਿਓ, ਇਹ ਮਾਇਆ ਦਾ ਪ੍ਰਭਾਵ ਐਸਾ, ਅਸੀਂ ਕਈ ਵਾਰੀ ਹੋਰਨਾਂ ਮਤਾਂ ਦੇ ਲੋਕਾਂ ਨੂੰ ਕਹਿ ਦਿੰਦੇ ਉਹਨਾਂ ਨੇ ਸਾਡੇ ਨਾਲ ਇੰਝ ਕੀਤਾ। ਅੱਜ ਹੀ ਢਾਡੀ ਸਿੰਘਾਂ ਤੋਂ ਮੈਂ ਸੁਣ ਲਿਆ ਗੱਡੀ 'ਚ ਬੈਠਾ, ਭਈ ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਇਸ ਦੁਨੀਆ ਤੋਂ ਚਲੇ ਗਏ, ਖੜਕ ਸਿੰਘ ਨੂੰ ਮਾਰ ਦਿੱਤਾ ਗਿਆ, ਉਹਦਾ ਪੁੱਤਰ ਕੰਵਰ ਨੌਂ ਨਿਹਾਲ ਸਿੰਘ ਮਾਰ ਦਿੱਤਾ ਗਿਆ, ਮਹਾਰਾਜਾ ਸ਼ੇਰ ਸਿੰਘ ਮਾਰ ਦਿੱਤਾ, ਅਤੇ ਉਹਦਾ 8 ਵਰ੍ਹਿਆਂ ਦਾ ਪੁੱਤਰ ਕੰਵਰ ਪ੍ਰਤਾਪ ਸਿੰਘ ਬਾਹਰ ਖੇਡਦਾ ਸੀ, ਸੰਧਾ ਵਾਲੀ ਅਜੀਤ ਸਿੰਘ ਨੇ ਉਹਦੇ ਸਿਰ 'ਤੇ ਤਲਵਾਰ ਚਲਾਈ। ਹੁਣ ਉਸ 8 ਸਾਲ ਦੇ ਬੱਚੇ ਦਾ ਕੋਈ ਦੋਸ਼ ਨਹੀਂ, ਕੋਈ ਗੁਨਾਹ ਨਹੀਂ। ਸਿੱਖੀ ਸਰੂਪ ਵਾਲਾ ਬੰਦਾ ਸਰਦਾਰ ਕਹਾਉਂਦਾ ਕੌਮ ਦਾ, ਅਤੇ ਉਸਨੇ 8 ਸਾਲ ਦੇ ਪ੍ਰਤਾਪ ਸਿੰਘ ਨੂੰ ਮਾਰਿਆ, ਕੀ ਕਿ ਰਾਜਗੱਦੀ ਦਾ ਵਾਰਸ ਕਿਤੇ ਇਹ ਨਾ ਬਣ ਜਾਏ, ਕਿਤੇ ਰੌਲਾ ਪੈ ਜਾਏਗਾ ਵੀ ਮਹਾਰਾਜਾ ਰਣਜੀਤ ਸਿੰਘ ਦਾ ਪੋਤਰਾ ਹੈ, ਸ਼ੇਰ ਸਿੰਘ ਦਾ ਬੇਟਾ, ਇਹਨੂੰ ਗੱਦੀ 'ਤੇ ਬਿਠਾਓ। ਇਸ ਖਾਨਦਾਨ ਦਾ ਫਸਤਾ ਵੱਢਿਆ ਜਾਏ ਅਤੇ ਸਾਡੀ ਵਾਰੀ ਆਏ ਤਖ਼ਤ 'ਤੇ ਬਹਿਣ ਲਈ। ਇਹ ਪਦਾਰਥ ਇਹ ਕੁਝ ਕਰਾਉਂਦੇ ਨੇ, ਉੱਥੇ ਜਾ ਕੇ ਸਰੂਪ ਜਿਹੜਾ ਮਰਜ਼ੀ ਹੋਵੇ, ਭਾਵੇਂ ਸਿੱਖ ਵਾਲਾ, ਭਾਵੇਂ ਮੁਸਲਮਾਨ ਵਾਲਾ, ਭਾਵੇਂ ਹਿੰਦੂ ਵਾਲਾ, ਇਹ ਜਿਹੜੀ ਲਾਲਸਾ ਸੰਸਾਰ ਦੀ, ਇਹੀ ਜੀਆਂ ਨੂੰ ਡੇਗਦੀ ਹੈ। ਅਤੇ ਮਤਲਬ ਡੇਗਦੀ ਤਾਂ ਕਿਉਂਕਿ ਪਰਮਾਤਮਾ 'ਤੇ ਵਿਸ਼ਵਾਸ ਸਾਡੇ ਅੰਦਰ ਨਹੀਂ। ਜੇ ਰੱਬ 'ਤੇ ਵਿਸ਼ਵਾਸ ਹੋਵੇ ਅਤੇ ਦੂਜਾ ਸੰਤੋਖ ਹੋਵੇ ਅੰਦਰ, ਅਤੇ ਇਹ ਗਿਆਨ ਹੋਵੇ ਕਿ ਫਾਨੀ ਸੰਸਾਰ ਹੈ, ਇੱਥੇ ਦੁਨੀਆ 'ਤੇ ਬਹਿ ਤਾਂ ਰਹਿਣਾ ਨਹੀਂ, ਅਤੇ ਕਾਹਦੇ ਵਾਸਤੇ ਪਾਪ ਕਰੀਏ, ਕਰਮ ਤਾਂ ਨਾਲ ਹੀ ਰਹੇਗਾ। ਜੇ ਇੰਨਾ ਗਿਆਨ ਹੋ ਜਾਏ ਤਾਂ ਨਾ ਕੋਈ ਐਸਾ ਕੰਮ ਕਰੇ। ਇਹ ਸਰੀਰ ਨੂੰ ਸਦਾ ਰਹਿਣ ਵਾਲਾ ਮੰਨ ਲਿਆ ਮਨੁੱਖ ਨੇ, ਇਹਦੀਆਂ ਵਡਿਆਈਆਂ, ਇਹਨੂੰ ਤਖ਼ਤ 'ਤੇ ਬਿਠਾਉਣ ਲਈ, ਇਹਦਾ ਜਸ ਉਪਮਾ ਕਰਾਉਣ ਲਈ, ਇਹਨੂੰ ਮੱਥੇ ਟਿਕਾਉਣ ਲਈ, ਐਸ਼ਵਰਜ ਧਨ ਦੌਲਤ ਬਣਾ ਕੇ ਦੁਨੀਆ 'ਚ ਨਾਮਣਾ ਖੱਟਣ ਲਈ, ਸਾਰਾ ਕੁਝ ਤਾਂ ਹੀ ਚੱਲ ਰਿਹਾ ਵੀ ਇਸ ਜਗਤ ਦੇ ਜੀਵਨ ਨੂੰ ਸੱਚਾ ਮੰਨ ਲਿਆ ਹੋਇਆ, ਅਤੇ ਜਿਹੜੀ ਵਾਹਵਾ ਵਾਹਵਾ ਦੁਨੀਆ 'ਚ ਬਨਾਉਟੀ ਅਖੌਤੀ ਇੱਜ਼ਤ ਇਹਨੂੰ ਵੱਡੀ ਮੰਨ ਲਿਆ ਹੋਇਆ, ਅਗਲਾ ਜਹਾਨ ਭੁਲਾ ਦਿੱਤਾ, ਤਾਂ ਐਸੇ ਕਰਮ ਹੁੰਦੇ ਨੇ। ਧਰਮ ਇਹੀ ਉਪਦੇਸ਼ ਦਿੰਦਾ ਵੀ ਅਗਲਾ ਜਹਾਨ ਵੀ ਹੈ, ਇਹ ਸੰਸਾਰ ਫਾਨੀ ਹੈ, ਇਸ ਦੁਨੀਆ ਦੀ ਇੱਜ਼ਤ ਵਿਖਾਵਾ ਹੈ। ਹਜ਼ੂਰ ਕਹਿੰਦੇ ਨੇ, ਲੋਕਾਂ ਨੇ ਕੀ ਵਡਿਆਈ ਉਪਮਾ ਤੇ ਬਸੰਤਰ ਜਾਰ, ਜਿਹੜੀ ਲੋਕਾਂ ਵੱਲੋਂ ਵਡਿਆਈ ਮਿਲਦੀ ਹੈ ਇਹਨੂੰ ਅੱਗ 'ਚ ਪਾ ਕੇ ਸਾੜਦੇ ਪਰੇ, ਇਹ ਕੁਛ ਵੀ ਨਹੀਂ ਹੈ, ਅਤੇ ਹੋਣਾ ਹੈ ਅਤੇ ਹੁਣੇ ਸਵਾਸ ਤੇਰੇ ਨਿਕਲ ਗਏ, ਹੋ ਸਕਦਾ ਇਹੀ ਲੋਕ ਤੇਰੀ ਨਿੰਦਿਆ ਕਰਨ ਲੱਗ ਪੈਣਗੇ। ਇਹ ਲੋਕਾਂ ਤੋਂ ਜਸ ਨਾ ਖੱਟਣ ਦੀ ਇੱਛਾ ਰੱਖ, ਅਤੇ ਨਾ ਹੀ ਕਦੇ ਕਿਸੇ ਨਾਲ ਸਾਰੀ ਦੁਨੀਆ ਸਹਿਮਤ ਹੋ ਸਕਦੀ, ਤੂੰ ਆਪਣੇ ਇਮਾਨ 'ਤੇ ਚੱਲ। ਸੋ ਇਸ ਪ੍ਰਕਾਰ ਲੋਕਾਂ ਕੀਆਂ ਵਡਿਆਈਆਂ, ਬੈਸੰਤਰ ਪਾਗੋਂ ਜੋ ਮਿਲੇ ਪਿਆਰਾ ਆਪਣਾ ਤਾਂ ਬੋਲ ਕਰਾਗੋਂ, ਗੁਰੂ ਮਹਾਰਾਜ ਦੇ ਬਚਨ ਕਹਿੰਦੇ। ਇਹ ਭਾਵਨਾ ਅੰਦਰ ਹੋਵੇ ਕਿ ਮੈਂ ਆਪਣੇ ਮਾਲਕ ਨੂੰ ਖੁਸ਼ ਕਰਨਾ ਹੈ, ਮਾਲਕ ਨੂੰ, ਅਕਾਲ ਪੁਰਖ ਨੂੰ, ਉਹ ਨਾ ਮੇਰੇ ਨਾਲ ਨਾਰਾਜ਼ ਹੋ ਜਾਵੇ, ਦੁਨੀਆ ਹੁੰਦੀ ਤਾਂ ਹੋਏ। ਸੋ ਇਸ ਪ੍ਰਕਾਰ ਧਰਮ ਇੱਕ ਐਸੀ ਮਹਾਨ ਉੱਚੀ ਚੀਜ਼ ਹੈ ਇਸ ਮਨੁੱਖ ਜਾਮੇ ਵਾਸਤੇ ਕਿ ਇਹਦੇ ਨਾਲ ਹੀ ਇਸ ਦੀ ਕਲਿਆਣ ਦਾ ਅਸਲ ਭਲਾ ਇਹਦੇ ਦੁਆਰਾ ਹੀ ਹੈ। ਅਤੇ ਦੀਨ ਮਾਨ ਧਰਮ ਛੱਡ ਦੇਣਾ ਪਦਾਰਥਾਂ ਵਾਸਤੇ ਇਹ ਬਹੁਤ ਬੁਰੀ ਗੱਲ ਹੈ ਅਤੇ ਆਪਣਾ ਨੁਕਸਾਨ ਹੈ। ਇਉਂ ਦੁਨੀਆ ਵਿੱਚ ਬਹੁਤੇ ਧਾਰਮਿਕ ਕਰਮ ਵਿਖਾਵਾ ਬਣ ਚੁੱਕੇ ਨੇ। ਆਹ ਹਿੰਦੂ ਮਤ ਦੇ ਲੋਕਾਂ ਵੱਲ ਵੇਖ ਲਓ, ਅੰਦਰ ਜਾ ਕੇ ਬੁੱਤ 'ਤੇ ਪੱਥਰ 'ਤੇ ਕਿੰਨਾ ਦੁੱਧ ਡੋਲੀ ਜਾ ਰਹੇ, ਉਹ ਨਾਲੀਆਂ ਵਿੱਚ ਦੀ ਵਗ ਰਿਹਾ, ਦਰਵਾਜ਼ਿਆਂ 'ਤੇ ਬੈਠੇ ਮੰਗਤੇ ਰੋਟੀ ਨਹੀਂ ਮਿਲ ਰਹੀ, ਦੁੱਧ ਤੱਕਦ ਰਹਿ ਗਿਆ, ਉਹਨਾਂ 'ਤੇ ਕੋਈ ਤਰਸ ਨਹੀਂ, ਕੰਨੀਆਂ ਵਲੇਟ ਕੇ ਲਾਗੋਂ ਦੀ ਲੰਘ ਰਹੇ, ਉਹਨਾਂ ਗਰੀਬਾਂ 'ਤੇ ਕੋਈ ਤਰਸ ਨਹੀਂ, ਕੋਈ ਬਿਮਾਰ ਹੈ ਕਿਸੇ ਦਾ ਇਲਾਜ ਨਹੀਂ ਹੋ ਰਿਹਾ। ਅਤੇ ਵੇਖੋ ਆਪਾਂ ਕਹਿੰਦੇ ਹਾਂ ਨਾ, ਪੜ੍ਹੇ ਲਿਖੇ ਬੰਦੇ ਸਿਆਣੇ ਹੁੰਦੇ, ਡਾਕਟਰ ਕਿੰਨੀਆਂ ਕਿੰਨੀਆਂ ਡਿਗਰੀਆਂ ਲਈਆਂ, ਬੜੇ ਬੜੇ ਉੱਚੇ ਬੰਗਲੇ ਉਹਨਾਂ ਦੇ, ਬੜੀ ਮਾਇਆ ਉਹਨਾਂ ਕੋਲ, ਅਤੇ ਪਤਾ ਵੀ ਹੋਵੇ ਕਿ ਇਹ ਲਾਚਾਰ ਬੇਵੱਸ ਹੈ, ਬਿਮਾਰ ਬੰਦਾ, ਵੱਢਿਆ ਫਟਿਆ ਪਿਆ, ਜਿੰਨਾ ਚਿਰ ਮਾਇਆ ਨਹੀਂ ਅਗਲੇ ਜਮ੍ਹਾਂ ਕਰਾਉਂਦੇ ਅੰਦਰ ਨਹੀਂ ਵੜਨ ਦਿੰਦੇ। ਇੰਡੀਆ 'ਚ ਹੈ ਨਾ ਐਸਾ, ਇਨਸਾਨੀਅਤ ਨਹੀਂ ਹੈ। ਮਤਲਬ ਪੜ੍ਹਾਈ ਬਹੁਤ ਕੁਛ ਕੀਤੀ, ਪਤਾ ਬੜਾ ਕੁਛ, ਪਰ ਅੰਦਰ ਇਨਸਾਨੀਅਤ ਨਹੀਂ ਵਸੀ। ਸੋ ਖੈਰ, ਸਤਿਗੁਰੂ ਮਹਾਰਾਜ ਬਚਨ ਕਰ ਰਹੇ ਨੇ, ਰੱਬ ਦੇ ਨਾਮ ਥੱਲੇ ਧੰਦਾ ਲੋਕਾਂ ਨੇ ਖੋਲ੍ਹਿਆ ਹੋਇਆ ਸੰਸਾਰ ਦੇ ਵਿੱਚ। ਇਹ ਬਚਨ ਕਦੋਂ ਉਚਾਰਨ ਕੀਤੇ? ਗੋਜ ਕਥਾ ਇੱਕ ਪੋਥੀ ਹੈ ਲਿਖੀ ਹੋਈ, ਉਹਦੇ 'ਚ ਬਚਨ ਹੈ ਕਿ ਜਦੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਸੁਲਤਾਨਪੁਰ ਲੋਧੀ ਵਿਖੇ ਮੇਈ ਨਦੀ 'ਚ ਪ੍ਰਵੇਸ਼ ਕੀਤੇ ਅਤੇ 3 ਦਿਨ ਬਾਅਦ ਪ੍ਰਗਟ ਹੋਏ, ਤਾਂ ਉਸ ਵੇਲੇ ਸਤਿਗੁਰੂ ਮਹਾਰਾਜ ਜਿੱਥੇ ਅੱਜ ਕੱਲ੍ਹ ਸੰਤ ਘਾਟ ਗੁਰਦੁਆਰਾ ਸਾਹਿਬ ਹੈ ਸੁਲਤਾਨਪੁਰ ਲੋਧੀ ਦੇ ਬਾਹਰ ਵਾਰ ਵੇਈ ਦੇ ਕਿਨਾਰੇ, ਉੱਥੇ ਸਤਿਗੁਰੂ ਮਹਾਰਾਜ ਮੜੀਆਂ ਸੀ, ਉੱਥੇ ਕੁਝ ਸਮਾਂ ਵਿਚਰੇ। ਦੌਲਤ ਖਾਨ ਪਠਾਣ ਨੇ ਕਿਹਾ ਵੀ ਮੋਦੀਖਾਨਾ ਸਤਿਗੁਰੂ ਜੀ ਸੰਭਾਲਣ, ਇਹਨਾਂ ਦਾ ਹੱਕ ਹੈ, ਹੋਰ ਨਹੀਂ ਕੋਈ। ਮਹਾਰਾਸ਼ਟਰ ਨੇ ਜਾ ਕੇ ਦਰਵਾਜ਼ਾ ਖੋਲ੍ਹਿਆ ਔਰ ਆਪ ਇੱਕ ਪਾਸੇ ਹੋ ਗਏ, ਲੋਕ ਲਿਜਾਣ ਲੱਗ ਪਏ ਵਸਤੂਆਂ। ਆਖਰ ਫਿਰ ਦੌਲਤ ਖਾਨ ਨੇ ਫਿਰ ਬੰਦ ਕਰ ਦਿੱਤਾ। ਫਿਰ ਸਤਿਗੁਰਾਂ ਦੇ ਸਹੁਰਾ ਸਾਹਿਬ ਮੂਲ ਚੰਦ ਜੀ ਆਏ ਤਾਂ ਕਿਹਾ ਕਿ ਜਿਹੜੇ 735 ਰੁਪਈਏ ਗੁਰੂ ਨਾਨਕ ਸਾਹਿਬ ਦੇ ਤੁਹਾਡੇ ਵੱਲ ਬਕਾਇਆ ਉਹ ਦੇ ਦਿਓ, ਉਹਨਾਂ ਦੇ ਬੱਚੇ ਹਨ ਸ੍ਰੀ ਚੰਦ ਅਤੇ ਲਖਮੀ ਦਾਸ ਜੀ। ਉਹ ਕਹਿਣ ਲੱਗਾ ਮੈਨੂੰ ਸਤਿਗੁਰੂ ਜੀ ਨੇ ਕਹਿ ਦਿੱਤਾ ਗੁਰੂ ਨਾਨਕ ਸਾਹਿਬ ਨੇ ਵੀ ਇਹ ਖੁਦਾ ਦੀ ਚੀਜ਼ ਆ ਸਾਰੀ ਅਤੇ ਰੱਬ ਦੇ ਫਕੀਰਾਂ 'ਚ ਵੰਡ ਦੇ, ਲੋੜਵੰਦਾਂ ਨੂੰ ਦੇ ਦੇ, ਔਰ ਮੈਂ ਉਹਨਾਂ ਦਾ ਹੁਕਮ ਮੰਨਣਾ। ਫਿਰ ਭਾਈਆ ਜੈ ਰਾਮ ਜੀ ਨੂੰ ਸੱਦਿਆ ਗਿਆ, ਉਹਨਾਂ ਵੀ ਛੁੱਟਣ ਵਾਸਤੇ ਕਹਿ ਦਿੱਤਾ ਵੀ ਗੁਰੂ ਨਾਨਕ ਸਾਹਿਬ ਇੱਥੇ ਨੇੜੇ ਹੀ ਹਨ, ਉਹਨਾਂ ਨੂੰ ਬੇਨਤੀ ਕਰ ਲਈ ਜਾਏ ਜੋ ਕਹਿਣਗੇ। ਫਿਰ ਉਸ ਵੇਲੇ ਮੂਲ ਚੰਦ ਜੀ ਕਹਿਣ ਲੱਗੇ ਜਾਣ ਬੁੱਝ ਕੇ, ਕਿਉਂਕਿ ਦੁਨਿਆਵੀ ਸਨ, ਕਹਿੰਦੇ ਉਹਨਾਂ ਨੂੰ ਦੇ ਵਿੱਚ ਤਾਂ ਕੁਛ ਵੜਿਆ ਆਇਆ, ਕੋਈ ਚੰਬੜਿਆ ਆਇਆ, ਭੂਤ ਪ੍ਰੇਤ ਆਦਿਕ। ਫਿਰ ਕਾਜੀ ਲਿਜਾਇਆ ਗਿਆ ਨਾਲ ਦੌਲਤ ਖਾਂ ਪਠਾਣ ਵੱਲੋਂ ਕਿ ਵੇਖਾਂ ਭਲਾ ਜਾ ਕੇ ਇਹ ਜੋ ਸਹੁਰਾ ਸਾਹਿਬ ਕਹਿੰਦੇ ਆ ਮੂਲ ਚੰਦ ਜੀ ਭਲਾ ਇੰਜੀ ਆ। ਤਾਂ ਉਸ ਵੇਲੇ ਗੁਰੂ ਨਾਨਕ ਸਾਹਿਬ ਦਸਮ ਦੁਆਰ ਸਮਾਧੀ ਸਥਿਤ ਸਨ ਅਤੇ ਮੜੀਆਂ 'ਚ ਬੈਠੇ ਹੋਏ ਸੀ ਸੰਤ ਘਾਟ ਵਾਲੇ ਸਥਾਨ 'ਤੇ। ਉਹ ਕਾਜੀ ਮੌਲਵੀ ਸਾਰੇ ਆਏ, ਲੱਗੇ ਉਹ ਮੰਤਰ ਜੰਤਰ ਪੜ੍ਹਨ, ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਇਹ ਸ਼ਬਦ ਉਚਾਰਨ ਕਰਕੇ ਉਪਦੇਸ਼ ਦਿੱਤਾ ਕਿ ਇਹ ਕਿਹੋ ਜਿਹਾ ਤੁਸੀਂ ਧਾਰਮਿਕ ਜੀਵਨ ਆਪਣਾ ਬਣਾਇਆ ਹੋਇਆ ਵਿਖਾਵੇ ਦਾ, ਤ੍ਰਿਗ ਤਿੰਨਾਂ ਕਾ ਜੀਵ ਆ ਜੋ ਲਿਖ ਲਿਖ ਵੇਚ ਹੈ ਨਾ। ਜਿਹੜੇ ਲੋਕ ਉਹ ਲਿਖ ਲਿਖ ਵੇਚਣ ਦਾ ਮਤਲਬ ਆ, 3 ਚੀਜ਼ਾਂ ਹਨ ਦੁਨੀਆ 'ਚ, ਹਿੰਦੁਸਤਾਨ 'ਚ, ਮੁਸਲਮਾਨਾਂ 'ਚ ਵੀ, ਹਿੰਦੂਆਂ 'ਚ ਵੀ। ਇੱਕ ਹੁੰਦਾ ਮੰਤਰ, ਕਿਸੇ ਮੰਤਰ ਦਾ ਜਾਪ ਕੀਤਾ ਹੁੰਦਾ ਲੰਮਾ ਸਮਾਂ ਅਤੇ ਕਹਿੰਦੇ ਮੰਤਰ ਦੀ ਸਿੱਧੀ ਹੋ ਗਈ, ਜਿਸ ਕੰਮ ਲਈ ਉਹ ਮੰਤਰ ਪੜ੍ਹੀਏ ਉਹ ਕਾਰਜ ਹੋ ਜਾਏ। ਜਿਵੇਂ ਕਿਸੇ ਮਨੁੱਖ ਵੱਲ ਵੇਖ ਕੇ ਉਹ ਮੰਤਰ ਪੜ੍ਹਿਆ ਜਾਏ ਅਤੇ ਇੱਛਾ ਹੋਵੇ ਮਨ 'ਚ ਕਿ ਇਹ ਇੰਜ ਕਰੇ, ਇਹ ਬੰਦਾ ਖਲੋ ਜੇ ਜਾਂ ਮੱਥਾ ਟੇਕੇ ਆਦਿਕ, ਇੰਜ ਵੀ ਮੰਤਰ ਦਾ ਪ੍ਰਭਾਵ ਪਾਉਂਦਾ ਹੈ। ਦੂਸਰਾ ਹੁੰਦਾ ਯੰਤਰ, ਲਿਖ ਲਿਖ ਕੇ ਕੁਝ ਚੀਜ਼ਾਂ ਜਿਹੜੇ ਉਹਨਾਂ ਮੰਤਰ ਸਿੱਧ ਕੀਤੇ ਉਹਨਾਂ ਨੂੰ ਕਾਗਜ਼ਾਂ 'ਤੇ ਲਿਖ ਲਿਖ ਕੇ ਤਵੀਜ਼ਾਂ 'ਚ ਪਾ ਕੇ ਅਤੇ ਉਹ ਦਿੰਦੇ ਨੇ ਵੀ ਆਹ ਆਪਣੇ ਕੋਲ ਰੱਖ, ਤੇਰੇ ਕੰਮ ਦੀ ਸਿੱਧੀ ਹੋ ਜਾਏ। ਤੀਸਰਾ ਹੈ ਤੰਤਰ, ਉਹ ਧਿਆਨ ਸਿੱਧੀ ਹੈ ਜੋ ਜਿਵੇਂ ਕੰਧ ਦੇ ਉੱਪਰ ਇੱਕ ਕਾਲਾ ਬਿੰਦੂ ਲਾ ਲੈਣਾ ਚਿੱਟੀ ਕੰਧ 'ਤੇ, ਅਤੇ ਇਹ ਨੇਤਰਾਂ ਦੀ ਦ੍ਰਿਸ਼ਟੀ ਜਿਹੜੀ ਲਗਾਤਾਰ ਉਹਦੇ 'ਤੇ ਬਣਾ ਕੇ ਰੱਖਣੀ। ਅਤੇ ਇਸ ਪ੍ਰਕਾਰ ਜਦੋਂ ਧਿਆਨ ਸਿੱਧੀ ਹੋ ਜਾਏ ਤਾਂ ਕਹਿੰਦੇ ਵੀ ਉਹ ਕੰਧ ਚਿੱਟੀ ਸਾਰੀ ਦਿਸਣ ਲੱਗ ਪੈਂਦੀ, ਜਿਹੜਾ ਕਾਲਾ ਬਿੰਦੂ ਉਹ ਅਲੋਪ ਹੋ ਜਾਂਦਾ। ਫਿਰ ਸਮਝਦੇ ਹੁਣ ਤੰਤਰ ਸਿੱਧੀ ਹੋ ਗਈ ਆ। ਹੁਣ ਕਮਜ਼ੋਰ ਮਨ ਵਾਲਿਆਂ 'ਤੇ ਪਹਿਲਾਂ ਕੀੜੀ 'ਤੇ ਅਜਮਾਉਂਦੇ ਆ, ਕੀੜੀ ਤੁਰੀ ਜਾਂਦੀ ਆ ਅਤੇ ਐਂ ਆਪਣੇ ਨੇਤਰ ਪਾ ਕੇ ਫੁਰਨਾ ਕਰਦੇ ਰੁਕ ਜਾਏ ਅਤੇ ਉਹ ਰੁਕ ਜਾਂਦੀ ਹੈ, ਫੁਰਨਾ ਕਰਨ 'ਤੇ ਤੁਰ ਪੈਂਦੀ ਹੈ। ਇਸ ਪ੍ਰਕਾਰ ਫਿਰ ਉਹ ਮਨੁੱਖਾਂ ਦੇ ਉੱਪਰ ਐਸਾ ਅਜਮਾਉਂਦੇ ਨੇ ਕਿ ਜਿਹੜੇ ਕਮਜ਼ੋਰ ਮਨ ਵਾਲੇ ਲੋਕ ਹੈ ਜੋ ਧਾਰਮਿਕ ਰਸਤੇ 'ਤੇ ਨਹੀਂ ਚੱਲੇ ਹੋਏ, ਇਉਂ ਸੰਸਾਰੀ ਨੇ, ਨਸ਼ਿਆਂ ਵਿਸ਼ਿਆਂ 'ਚ ਗਲਤਾਨ ਹਨ ਕਿਸੇ ਵੀ ਮਨੁੱਖ 'ਤੇ, ਉਹ ਕਮਜ਼ੋਰ ਮਨ ਵਾਲੇ 'ਤੇ ਇਸ ਤਰ੍ਹਾਂ ਆਪਣਾ ਪ੍ਰਭਾਵ ਪਾਉਂਦੇ ਨੇ। ਇਹ ਕੁਝ ਚੀਜ਼ਾਂ ਹੈਨ ਜ਼ਰੂਰ, ਪਰ ਵਾਹਿਗੁਰੂ ਦੇ ਨਾਮ ਤੋਂ ਸਭ ਥੱਲੇ ਹੈ ਅਤੇ ਇਹ ਵਿਅਰਥ ਵੀ ਹਨ, ਦੁੱਖਦਾਈ ਵੀ ਨੇ। ਇਹ ਕੋਈ ਭਗਤੀ ਵਾਲਾ ਮਾਰਗ ਨਹੀਂ ਹੈ। ਬੜਾ ਐਸਾ ਜੰਤਰ ਮੰਤਰ, ਘੋਰ ਮੰਤਰੀ ਵੀ ਹੈ ਇੰਡੀਆ ਦੇ ਵਿੱਚ। ਦਸਮ ਪਾਤਸ਼ਾਹ ਦਾ ਇੱਕ ਕਵਿਤ ਮੇਰੀ ਨਜ਼ਰੀ ਆ ਗਿਆ, ਚੇਤੇ ਵਿੱਚ ਆ ਗਿਆ, ਮੈਂ ਆਪ ਜੀ ਦੇ ਸਾਹਮਣੇ ਰੱਖਾਂ। ਹਜ਼ੂਰ ਨੇ ਇਹਨਾਂ ਸਭਨਾਂ ਚੀਜ਼ਾਂ ਦਾ ਖੰਡਨ ਕਰਦਿਆਂ ਬਚਨ ਕੀਤਾ ਹੈ, ਖੂਕ ਮਲ ਹਾਰੀ। ਇਹ ਬਚਨ ਕਿਉਂ ਲਿਖਿਆ? ਖੂਕ ਨਾਮ ਹੈ ਸੂਰ ਦਾ, ਸੂਰ ਗੰਦਗੀ ਖਾਂਦਾ ਸਾਰੀ ਉਮਰ, ਅਤੇ ਮਹਾਰਾਜ ਸਾਹਿਬ ਕਿਉਂ ਇਹ ਬਚਨ ਕਰ ਰਹੇ ਨੇ? ਕਿਉਂਕਿ ਜਿਹੜੇ ਘੋਰੀ ਲੋਕ ਨੇ ਨਾ, ਘੋਰ ਮੰਤਰ ਸਿੱਧ ਕਰਨ ਵਾਲੇ, ਉਹ ਇੱਕ ਮੰਤਰ ਦਾ ਜਾਪ ਕਰਦੇ ਆ 40 ਦਿਨ, ਅਤੇ 40 ਦਿਨ ਹੀ ਆਪਣੀ ਮੈਲਾ, ਆਪਣਾ ਮੈਲਾ, ਆਪਣੀ ਗੰਦਗੀ ਆਪ ਖਾਂਦੇ ਨੇ। ਐਸਾ ਵੀ ਹੈ ਹਿੰਦੁਸਤਾਨ 'ਚ, ਹੈਰਾਨ ਹੋਣ ਵਾਲੀ ਗੱਲ ਨਹੀਂ, ਐਸਾ ਕਰਦੇ ਰਹੇ ਲੋਕ ਤਾਂ ਅੱਜ ਵੀ ਹੋਣਗੇ। ਉਹ ਗੰਦਗੀ ਆਪ ਖਾਂਦੇ ਨੇ ਸਿਰਫ ਇਸ ਵਾਸਤੇ ਕਿ ਜੋ ਬਚਨ ਅਸੀਂ ਕਰੀਏ ਪੂਰਾ ਹੋ ਜਾਏ, ਜਿਸ ਮਨੁੱਖ ਨੂੰ ਝੁਕਾਉਣਾ ਚਾਹੀਏ ਉਹ ਝੁਕੇ, ਸਾਡੇ ਮੂੰਹ ਤੋਂ ਨਿਕਲਿਆ ਬਚਨ ਪੂਰਾ ਹੋ ਜਾਏ। ਅਤੇ ਇਸ ਤਰ੍ਹਾਂ ਲੋਕਾਂ 'ਤੇ ਪ੍ਰਭਾਵ ਪਵੇਗਾ ਅਤੇ ਲੋਕ ਸਾਡੀ ਪੂਜਾ ਕਰਨਗੇ। ਪਰ ਇਹ ਕਲਿਆਣ ਦਾ ਮਾਰਗ ਨਹੀਂ, ਸਤਿਗੁਰੂ ਜੀ ਖੰਡਨ ਕਰ ਰਹੇ। ਖੂਕ ਮਲਹਾਰੀ, ਜੇ ਮੈਲ ਗੰਦਗੀ ਖਾਧਿਆਂ ਰੱਬ ਦੀ ਪ੍ਰਾਪਤੀ ਹੁੰਦੀ ਹੋਵੇ, ਇਹਨੂੰ ਭਗਤੀ ਕਿਹਾ ਜਾਂਦਾ ਹੋਵੇ, ਤਾਂ ਸੂਰ ਵੀ ਬੜਾ ਵੱਡਾ ਭਗਤ ਆ। ਸੂਰ ਸਾਰੀ ਉਮਰ ਗੰਦਗੀ ਖਾਂਦਾ ਲੋਕਾਂ ਦੀ। ਖੂਕ ਮਲਹਾਰੀ ਗਜ ਗਧਾ ਬੇਭੂਤ ਧਾਰੀ, ਜੇ ਪਿੰਡੇ 'ਤੇ ਸਵਾਹ ਮਲਿਆ ਪਰਮਾਤਮਾ ਪ੍ਰਸੰਨ ਹੁੰਦਾ ਹੋਵੇ, ਇਹਨੂੰ ਭਗਤੀ ਮੰਨਿਆ ਜਾਏ, ਤਾਂ ਗਜ ਹਾਥੀ ਅਤੇ ਗਧਾ ਉਹ ਖਾਕ 'ਚ ਹੀ ਲੇਟਦੇ ਰਹਿੰਦੇ, ਮਿਲਦੇ ਰਹਿੰਦੇ ਆਪਣੇ ਸਰੀਰ ਨੂੰ, ਉਹ ਨਾ ਮੁਕਤ ਹੋ ਜਾਂਦੇ, ਉਹ ਨਾ ਰੱਬ ਨੂੰ ਪਸੰਦ ਆ ਜਾਂਦੇ। ਗਿੱਧੂਆ ਮਸਾਣ ਬਾਂਸ ਕਰਿਓ ਹੀ ਕਰਤ ਹੈ, ਜੇ ਮਸਾਣਾ ਮੜੀਆਂ 'ਚ ਬੈਠੇ ਰਿਹਾ ਉਜਾੜਾਂ 'ਚ ਪਰਮਾਤਮਾ ਮਿਲਦਾ ਹੋਵੇ, ਅਤੇ ਗਿੱਦੜ ਚਮਗਿੱਦੜ ਆਦਿਕ ਮੜੀਆਂ ਦੇ ਵਿੱਚ ਉਜਾੜਾਂ 'ਚ ਹੀ ਬਾਹਰ ਤੁਰੇ ਫਿਰਦੇ ਆ, ਉਹ ਮੁਕਤ ਹੋ ਜਾਣੇ ਚਾਹੀਦੇ ਸਨ। ਘੁੱਗੂ ਮੱਟ ਬਾਸੀ ਲਗੇ ਡੋਲਤ ਉਦਾਸੀ ਮ੍ਰਿਗ, ਜੇ ਮੱਠਾਂ 'ਚ ਲੁਕਿਆ ਦੁਨੀਆ ਤੋਂ ਲੁਕ ਜਾਈਏ, ਜਾ ਕੇ ਕੰਦਰਾਂ ਪਹਾੜਾਂ ਦੀਆਂ ਕੰਦਰਾਂ 'ਚ ਵੜ ਜਾਈਏ, ਉਜਾੜਾਂ 'ਚ ਚਲੇ ਜਾਈਏ, ਦਿਸੀਏ ਨਾ ਕਿਸੇ ਨੂੰ, ਤਾਂ ਮਹਾਰਾਜ ਕਹਿੰਦੇ ਉੱਲੂ ਵੀ ਮੱਟਾਂ ਦੇ ਵਿੱਚ ਨਿਵਾਸ ਕਰਦੇ ਨੇ, ਦਿਨ ਵੇਲੇ ਉੱਲੂ ਨੂੰ ਦਿਸਦਾ ਨਹੀਂ, ਨਾ ਲੁਕਿਆ ਰਹਿੰਦਾ ਖੁੱਡਾਂ 'ਚ। ਅਤੇ ਜੇ ਉਦਾਸੀ ਧਾਰਿਆਂ ਸੰਸਾਰ ਵੱਲੋਂ ਵੀ ਦੁਨੀਆ ਛੱਡ ਜਾਈਏ, ਲੋਕਾਂ ਨੂੰ ਮਿਲੀਏ ਨਾ, ਖਰੇ 'ਚ ਤਰ ਜਾਵਾਂਗੇ, ਤਾਂ ਜਿਹੜੇ ਮ੍ਰਿਗ ਚਾਰ ਪਾਏ ਜਾਨਵਰ ਆ ਜੰਗਲਾਂ 'ਚ ਤੁਰੇ ਫਿਰਦੇ ਨੇ, ਉਹ ਮੁਕਤ ਹੋ ਜਾਂਦੇ, ਰੱਬ ਨੂੰ ਪਸੰਦ ਆ ਜਾਂਦੇ। ਨਹੀਂ, ਘੁੱਗੂ ਮੱਟ ਬਾਸੀ ਲੱਗੇ ਡੋਲਤ ਉਦਾਸੀ ਮ੍ਰਿਗ, ਬੰਦਰਾ ਸਦੀਵ ਮੋਨ ਸਾਧੇ ਹੀ, ਬੰਦਰਾ ਸਦੀਵ ਪਾਏ ਨੰਗੇ ਫਿਰਦਾ, ਜੇ ਪੈਰਾਂ ਤੋਂ ਨੰਗੇ ਰਿਹਾ, ਕੱਪੜਿਆਂ ਤੋਂ ਨੰਗੇ ਰਹਿ ਕੇ ਦਿਗੰਬਰ ਬਣ ਕੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੋਵੇ, ਅਤੇ ਬਾਂਦਰ ਲੰਗੂਰ ਨੰਗੇ ਰਹਿੰਦੇ ਆ, ਪੈਰਾਂ ਤੋਂ ਵੀ ਨੰਗੇ, ਸਰੀਰ ਤੋਂ ਵੀ ਨੰਗੇ, ਉਹਨਾਂ ਮੁਕਤ ਹੋ ਜਾਣਾ ਸੀ। ਔਰ ਇਸੇ ਪ੍ਰਕਾਰ ਬਿੰਦ ਕੇ ਸਦਈਆ ਤਾਂ ਹੈ ਹੀਜ ਕੀ ਬੜਈਆ ਦੇ, ਹਜ਼ੂਰ ਕਹਿੰਦੇ ਨੇ ਕੇਵਲ ਇਸ ਗੱਲ 'ਚ ਵਿਸ਼ਵਾਸ ਰੱਖਣਾ ਕਿ ਮੈਂ ਜਤੀ ਬਣ ਕੇ ਰਹਿਣਾ, ਮੈਂ ਗ੍ਰਸਤ ਨਹੀਂ ਧਾਰਨ ਕਰਨਾ, ਤਾਂ ਫਿਰ ਮਹਾਰਾਜ ਕਹਿਣ ਲੱਗੇ ਖੁਸਰੇ ਜਿਨ੍ਹਾਂ ਦੇ ਸਰੀਰ 'ਚ ਬਿੰਦ ਹੁੰਦਾ ਹੀ ਨਹੀਂ, ਧਾਤੂ ਨਹੀਂ ਪੈਦਾ ਹੁੰਦੀ ਔਲਾਦ ਪੈਦਾ ਕਰਨ ਵਾਲੀ, ਫਿਰ ਖੁਸਰਿਆਂ ਨੂੰ ਰੱਬ ਨੇ ਪਸੰਦ ਕਰ ਲੈਣਾ ਸੀ, ਪ੍ਰਵਾਨ ਕਰ ਲੈਣਾ ਸੀ। ਤਾਂ ਹਜ਼ੂਰ ਕਹਿੰਦੇ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਰੱਬ ਦੀ ਭਗਤੀ ਤਾਂ ਕਰਦੇ ਨਹੀਂ, ਕੇਵਲ ਇਹ ਜਤ ਰੱਖ ਕੇ ਵਿਸ਼ਵਾਸ ਰੱਖਦੇ ਅਸੀਂ ਤਰ ਜਾਣਾ ਜਾਂ ਅਸੀਂ ਬੜੇ ਮਹਾਨ ਹਾਂ, ਅਸੀਂ ਉਹਨਾਂ ਨੂੰ ਖੁਸਰਿਆਂ ਦੀ ਉਪਾਧੀ ਦਿੰਦੇ ਹਾਂ। ਬਿੰਦ ਕੇ ਸਦਈਆ ਤਾਂ ਹੈ ਹੀਜ ਕੀ ਬਡਈਆ ਦੇਤ, ਤਰਵਰ ਸਦੀਵ ਮੋਨ ਸਾਧੇ ਹੀ ਮਰਤ ਹੈ, ਜਿਹੜੇ ਕਹਿੰਦੇ ਮੋਨੀ ਬਣ ਗਏ ਅਸੀਂ, ਮੋਨ ਧਾਰਨ ਕਰ ਲਿਆ, ਚੁੱਪ ਕਰ ਲਿਆ ਅਸੀਂ, ਚੁੱਪ ਵੱਟ ਲਈ ਬੋਲਣਾ ਹੀ ਨਹੀਂ, ਖੈਰ ਇਸ ਤਰ੍ਹਾਂ ਤਰ ਜਾਵਾਂਗੇ। ਅਤੇ ਨਹੀਂ ਮਹਾਰਾਜ ਕਹਿੰਦੇ ਫਿਰ ਜਿਹੜੇ ਬਿਰਸ਼ ਬੂਟੇ ਉਤਪੁਜ ਖਾਣੀ ਦੇ ਜੀਵ ਹਨ ਧਰਤੀ 'ਚ ਉੱਗਣ ਵਾਲੇ ਸਾਰੇ, ਉਹ ਮੁਕਤ ਚਾਹੀਦੇ ਸੀ, ਪਰ ਇੰਜ ਨਹੀਂ ਮੁਕਤ ਹੁੰਦੇ। ਔਰ ਏਕ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ, ਦੂਜਾ ਪੱਖ ਵੀ ਵਿਖਾ ਰਹੇ ਹਜ਼ੂਰ ਜਤੀਆਂ ਦੇ ਦੂਜੇ ਪਾਸੇ, ਜਿਹੜੇ ਵਿਕਾਰਾਂ 'ਚ ਇੰਨੇ ਗਰੱਸੇ ਗਏ ਕਿ ਇਸਤਰੀਆਂ ਦੇ ਅਧੀਨ ਹੋ ਗਏ, ਵਿਕਾਰ ਦੇ ਅਧੀਨ ਹੋ ਕੇ, ਇਸਤਰੀ ਦੇ ਅਧੀਨ ਹੋ ਕੇ ਜੋ ਕਹਿੰਦੀ ਉਹ ਕੁਝ ਕਰੀ ਜਾਂਦੇ ਨੇ, ਧਰਮ ਨਹੀਂ ਵੇਖਦੇ, ਤਾਂ ਮਹਾਰਾਜ ਕਹਿੰਦੇ ਇੱਕ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ, ਏਕ ਭਗਤ ਕੈ ਬਹੀਨ ਦੀਨ ਕੈਸੇ ਕੈ ਤਰਤ ਹੈ, ਪਰਮਾਤਮਾ ਦੀ ਸੱਚੀ ਕੀਤੀ ਭਗਤੀ ਤੋਂ ਬਗੈਰ, ਦਿਲੋਂ ਕੀਤੀ ਭਗਤੀ ਤੋਂ ਬਗੈਰ ਕਿਵੇਂ ਕੋਈ ਤਰ ਸਕਦਾ। ਪਰਮਾਤਮਾ ਦੀ ਭਗਤੀ ਮਨੋ ਹੋ ਕੇ ਕੀਤੀ ਜਾਏ, ਚਿੱਤ ਲਾ ਕੇ ਕੀਤੀ ਜਾਏ, ਭਾਵਨਾ ਪਰਮਾਤਮਾ 'ਤੇ ਹੋਵੇ, ਸਰਵ ਵਿਆਪੀ ਮੰਨਿਆ ਜਾਏ, ਉਹਨੂੰ ਵੇਖਣ ਵਾਲਾ ਅਤੇ ਜਾਣਨ ਵਾਲਾ ਸਮਝਿਆ ਜਾਏ ਕਿ ਮੇਰੇ ਅੰਦਰ ਨੂੰ ਜਾਣਦਾ ਹੈ, ਮੈਨੂੰ ਵੇਖਦਾ ਹੈ, ਫਿਰ ਬੁਰੇ ਕਰਮ ਨਹੀਂ ਹੋਣਗੇ ਅਤੇ ਪਰਮਾਤਮਾ ਦੇ ਨਜ਼ਦੀਕ ਹੋ ਜਾਏਗਾ ਇਹ ਜੀਵ। ਇਸ ਪ੍ਰਕਾਰ ਹਜ਼ੂਰ ਸਤਿਗੁਰੂ ਜੀ ਨੇ ਖੰਡਨ ਕੀਤਾ ਇਹਨਾਂ ਸਾਰੇ ਵਿਖਾਵੇ ਦੇ ਕਰਮਾਂ ਦਾ। ਇਉਂ ਉਹ 2.5 ਰੁਪਈਏ ਦਾ ਯੰਤਰ, 1.25 ਰੁਪਈਏ ਦਾ ਯੰਤਰ, 5 ਰੁਪਈਏ ਦਾ, ਜਿਵੇਂ ਹੁਣ ਵੀ ਇਸ਼ਤਿਹਾਰਬਾਜ਼ੀ ਹੁੰਦੀ ਆ ਵੀ ਅਸੀਂ ਇੱਕ ਰਾਤ 'ਚ ਦੁੱਖ ਦੂਰ ਕਰ ਦਿਆਂਗੇ, ਅਤੇ ਜਦੋਂ ਲੋਕ ਫੋਨ ਕਰਦੇ ਆ ਜਾਂ ਉਹਨਾਂ ਨੂੰ ਮਿਲਦੇ, ਕਹਿੰਦੇ ਲਿਆਓ ਇੱਥੇ ਰੱਖੋ 1 ਰੁਪਈਏ, ਫਿਰ ਅਗਲੀ ਗੱਲ ਕਰਾਂਗੇ। ਜਿਹੜੇ ਲੋਕ ਇੰਜ ਭਾਵੇਂ ਕੁਛ ਕੀਤਾ ਵੀ ਉਹਨਾਂ, ਰੱਬ ਦਾ ਹੀ ਨਾਮ ਜਪਿਆ ਹੋਵੇ ਜਾਂ ਹੋਰ ਕੁਛ ਹੋਰਨਾਂ ਦੇ ਮੰਤਰ ਪੜ੍ਹੇ ਹੋਣ, ਜਿਹੜੇ ਲਿਖ ਲਿਖ ਕੇ ਉਸ ਨਾਮ ਨੂੰ ਵੇਚਦੇ ਪਏ ਨੇ, ਮੁੱਲ ਵੱਟਦੇ ਨੇ, ਜਾਂ ਅਸੀਂ ਲੋਕ ਸਿਰਫ ਧੰਦਾ ਬਣਾਇਆ ਹੋਵੇ ਕਥਾ ਕੀਰਤਨ ਨੂੰ, ਅਤੇ ਜਾਂ ਲਿਖਾਰੀ ਬਣ ਕੇ ਲਿਖਦੇ ਹੋਈਏ, ਅਤੇ ਸਿਰਫ ਇਸ ਵਾਸਤੇ ਵੀ ਦੁਨੀਆ 'ਚ ਮੇਰੀ ਕਿਤਾਬ ਮਕਬੂਲ ਹੋਵੇ ਅਤੇ ਮੈਨੂੰ ਬਹੁਤੇ ਪੈਸੇ ਮਿਲਣ, ਜੇ ਇੰਜ ਦੀ ਭਾਵਨਾ ਹੋਵੇ, ਜਿਹੜੇ ਵੇਚਦੇ ਹਨ ਲਿਖ ਲਿਖ ਕੇ ਨਾਮ ਨੂੰ, ਧ੍ਰਿਗ ਤਿੰਨਾਂ ਕਾ ਜੀਵਿਆ, ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹਨਾਂ ਦਾ ਜਿਉਣਾ ਹੀ ਧ੍ਰਿਗਾਕਾਰ, ਲਾਏ ਉਹਨਾਂ ਦਾ ਨਫੇ ਬੰਦਾ ਨਹੀਂ, ਲਾਏ ਬੰਦਾ ਨਹੀਂ, ਧ੍ਰਿਗਾਕਾਰ ਫਿਟਕਾਰ ਯੋਗ ਹੈ, ਸੈਂਕੜੇ ਵਾਰੀ ਲਾਹਣ ਤਾਂ ਉਹਨਾਂ ਨੂੰ ਅਸੀਂ ਪਾਉਂਦੇ ਹਾਂ ਹਜ਼ੂਰ ਕਹਿੰਦੇ। ਔਰ ਖੇਤੀ ਜਿਨਕੀ ਉੱਜੜਾ ਜਿਹੜਾ ਕਰਮ ਕਰਦੇ ਨੇ। ਵੇਖ ਲਓ ਲੋਕਾਂ ਵਿੱਚ ਤੁਸੀਂ ਵੀ ਸੁਣਿਆ ਹੋਵੇਗਾ, ਜਿਹੜੇ ਇਹ ਸੌਰੀਏ ਲੋਕ ਜਾਂ ਭੂਤ ਪ੍ਰੇਤ ਕੱਢਣ ਦੇ ਕੰਮ ਕਰਦੇ ਨੇ, ਉਹ ਕਿੰਨੀ ਮਿਹਨਤ ਕਰਦੇ ਰਾਤਾਂ ਨੂੰ ਜਾਗ ਜਾਗ ਕੇ। ਰੱਬ ਦਾ ਨਾਮ ਜਪਣ ਵੇਲੇ ਮੌਤ ਪੈਂਦੀ। ਇੱਕ ਬਚਨ ਸ਼ਾਇਦ ਮੈਂ ਇੱਥੇ ਅੱਗੇ ਵੀ ਸੁਣਾਇਆ ਹੋਵੇ, ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲੇ ਜਦੋਂ ਪਹਿਲੀ ਵਾਰੀ ਮਾਝੇ 'ਚ ਆਏ ਨੇ ਅਤੇ ਮਹਿਤੇ ਪਿੰਡ ਦੇ ਬਾਹਰ ਵਾਰ ਇੱਕ ਗੁਰਦੁਆਰਾ ਸਿੰਘ ਬੇਲਾ, ਉੱਥੇ 8 ਕਿੱਲੇ ਜ਼ਮੀਨ ਹੈ ਗੁਰਦੁਆਰਾ ਸਾਹਿਬ ਦੇ ਨਾਂ, ਅੱਜ ਕੱਲ੍ਹ ਨਿਹੰਗਾ ਸਿੰਘਾਂ ਦੇ ਕੋਲ ਉਹ ਪ੍ਰਬੰਧ ਆ, ਉੱਥੇ ਉਹਨਾਂ ਨੇ ਕਥਾ ਆਰੰਭ ਕੀਤੀ ਸੀ। ਉੱਥੋਂ ਖੱਬੇ ਹੱਥ ਨੂੰ ਕੁਝ ਵਿੱਥ 'ਤੇ ਪਿੰਡ ਹੈ ਬੋਲੇਵਾਲ, ਉੱਥੋਂ ਦੇ ਦੋ ਆਦਮੀ, ਇੱਕ ਤਾਂ ਗ੍ਰੰਥੀ ਸਿੰਘ ਸੀ ਗੁਰਦੁਆਰਾ ਸਾਹਿਬ ਅਤੇ ਦੂਸਰਾ ਵੀ ਹੋਰ ਸਿੱਖੀ ਸੀ, ਉਹ ਵੀ ਇੱਕ ਦਾ ਨਾਂ ਕ੍ਰਿਸ਼ਨ ਸਿੰਘ, ਇੱਕ ਦਾ ਨਾਂ ਬਲਰਾਜ ਸਿੰਘ ਸੀ। ਅਤੇ ਕਿਸੇ ਦੇ ਮਗਰ ਪੈ ਗਏ ਵੀ ਸਾਨੂੰ ਮੰਤਰ ਦੱਸ, ਇਹ ਭੂਤ ਪ੍ਰੇਤ ਤੂੰ ਕਿਵੇਂ ਕੱਢਦਾ? ਤਾਂ ਉਹਨੇ ਦੱਸਿਆ ਵੀ ਇੱਕ ਯੱਖਣੀ ਵੱਸ ਕਰੋ ਅਤੇ ਉਹਦੀ ਸਹਾਇਤਾ ਨਾਲ ਫਿਰ ਤੁਸੀਂ ਭੂਤ ਪ੍ਰੇਤ ਲੋਕਾਂ ਦੇ ਕੱਢ ਸਕੋਗੇ, ਵੀ ਉਹ ਤਕੜੀ ਤਾਕਤਵਰ ਹੋਵੇਗੀ, ਉਹਨੂੰ ਯਾਦ ਕਰਿਆ ਕਰੋ, ਮੰਤਰ ਪੜ੍ਹਿਆ ਕਰੋਗੇ, ਉਹ ਹਾਜ਼ਰ ਹੋ ਜਾਇਆ ਕਰੇਗੀ ਅਤੇ ਉਹਦਾ ਕਾਰਨ ਭੂਤ ਲੋਕਾਂ ਦੇ ਨਿਕਲ ਜਾਇਆ ਕਰਨਾ। ਇਸ ਪ੍ਰਕਾਰ ਉਹ ਉਜਾੜ 'ਚ ਜਾ ਕੇ ਇੱਕ ਪੁਰਾਣਾ ਪਿਆ ਖੂਹ ਸੀ, ਉਹਦੇ ਕਿਨਾਰੇ 'ਤੇ ਲੱਤਾਂ ਲਮਕਾ ਕੇ ਖੂਹ 'ਚ ਤਿੰਜ ਬਹਿੰਦੇ ਸਨ ਅਤੇ ਇਸ ਤਰ੍ਹਾਂ ਉਹ ਜਾਪ ਕਰਦੇ ਉਸ ਮੰਤਰ ਦਾ। 35 ਦਿਨ ਹੋਏ ਉਹਨਾਂ ਨੂੰ ਜਾਪ ਕਰਦਿਆਂ ਅਤੇ ਉਹਨਾਂ 'ਚੋਂ ਜਿਹੜਾ ਬਚ ਗਿਆ ਉਹਨੇ ਦੱਸੀ ਗੱਲ ਵੀ ਪਹਿਲਾਂ ਤਾਂ ਪਾਣੀ ਉਛਲਿਆ ਉੱਪਰ ਨੂੰ, ਅਸੀਂ ਡਰ ਗਏ ਵੀ ਵਿੱਚ ਡੁੱਬ ਕੇ ਮਰ ਜਾਵਾਂਗੇ, ਜੋ ਉੱਠ ਕੇ ਦੌੜਨ ਲੱਗੇ ਅਤੇ ਉਹ ਜਿਹੜੀ ਯੱਖਣੀ ਵੱਸ ਕਰਦੇ ਸੀ ਜਿਹਦੇ ਨਾਂ ਦਾ ਮੰਤਰ, ਉਹ ਭੱਜੀ ਆਉਂਦੀ ਸੀ, ਬੜੀ ਡਰਾਉਣੀ ਸ਼ਕਲ ਸੀ ਉਹਦੀ ਅਤੇ ਦੋਹਾਂ ਹੱਥਾਂ ਵਿੱਚ ਉਹਨੇ ਜਿਵੇਂ ਪਾਥੀਆਂ ਜਗਦੀਆਂ ਹੋਣ, ਮਗਦੀਆਂ ਹੋਣ ਅੱਗ ਨਾਲ, ਇਉਂ ਅੱਗ ਦੇ ਅੰਗਾਰ ਜੇ ਫੜੇ ਹੋਏ ਅਤੇ ਅਸੀਂ ਫਿਰ ਡਰ ਕੇ ਪਿੰਡ ਨੂੰ ਭੱਜੇ। ਇੱਕ ਤਾਂ ਉਹਨਾਂ 'ਚੋਂ ਇੰਨਾ ਜ਼ਿਆਦਾ ਘਬਰਾ ਗਿਆ, ਬੁਖਾਰ ਚੜ੍ਹ ਗਿਆ ਅਤੇ ਉਹ ਮਰ ਹੀ ਗਿਆ। ਦੂਸਰਾ ਵੀ ਬਿਮਾਰ ਪਿਆ, ਮੰਜੇ 'ਤੇ ਪਾ ਕੇ ਲਿਆਂਦਾ ਫਿਰ ਸੰਤਾਂ ਕੋਲ, ਤਾਂ ਕਹਿਣ ਲੱਗੇ ਜੀ ਆਹ ਕੁਝ ਹੋਇਆ। ਅਤੇ ਮਹਾਂਪੁਰਸ਼ਾਂ ਨੇ ਚਲੋ ਅਰਦਾਸ ਕੀਤੀ ਉਹਨਾਂ ਦੀ ਅਤੇ ਫਿਰ ਸੰਗਤ ਵਿੱਚ ਬੋਲਿਆ ਵੀ ਆਹ ਜਿਹੜੇ ਪੁੱਠੇ ਕੰਮ ਲੋਕਾਂ ਦੇ ਆਖੇ ਲੱਗ ਕੇ ਕਰਨ ਲੱਗ ਪੈਂਦੇ, ਇਹੋ ਜੀ ਭਾਵਨਾ ਮਨ 'ਚ ਰੱਖਦੇ ਹੋ ਵੀ ਆਹ ਕੁਝ ਅਸੀਂ ਕਰ ਲਈਏ, ਇਹ ਕੁਛ ਨਹੀਂ ਹੈ, ਇਹ ਦੁੱਖਦਾਈ ਚੀਜ਼ਾਂ ਹਨ, ਇਹ ਸੁਖਦਾਈ ਨਹੀਂ ਹਨ, ਇਹ ਕੋਈ ਕਲਿਆਣ ਦਾ ਰਸਤਾ ਨਹੀਂ, ਪ੍ਰਸ਼ਾਦਾ ਪੈਸਾ ਧੇਲਾ ਅਤੇ ਉਂਝ ਵੀ ਰੱਬ ਨੇ ਦਿੱਤਾ ਹੀ ਹੋਇਆ, ਸੰਤੋਖ ਰੱਖ ਕੇ ਆਪਣੀ ਕਿਰਤ ਕਮਾਈ ਕਰਕੇ ਛਕੋ ਛਕਾਓ ਅਤੇ ਨਾਮ ਪਰਮਾਤਮਾ ਦਾ ਜਪੋ। ਗੁਰੂ ਨਾਨਕ ਸਾਹਿਬ ਨੇ ਕਿੱਡਾ ਵੱਡਾ ਮੰਤਰ ਸਾਨੂੰ ਬਖਸ਼ਿਸ਼ ਕੀਤਾ, ਉਹਦੇ 'ਤੇ ਸਾਨੂੰ ਵਿਸ਼ਵਾਸ ਹੀ ਨਹੀਂ। ਸਿੱਖ ਵੀ ਸਦਵਾਉਂਦੇ ਹੋ ਅਤੇ ਆਹ ਇਹੋ ਜਿਹੇ ਪੁੱਠੇ ਮੰਤਰਾਂ ਨੂੰ ਪੜ੍ਹਨ 'ਚ ਲੱਗੇ ਹੋਏ ਹੋ, ਇੱਥੋਂ ਫਲ ਨਹੀਂ ਚੰਗਾ ਮਿਲਣਾ। ਇਸ ਪ੍ਰਕਾਰ ਇਸ ਵਾਸਤੇ ਸੀ ਕਿ ਲੋਕਾਂ ਦੇ ਭੂਤ ਪ੍ਰੇਤ ਕੱਢਿਆ ਕਰਾਂਗੇ, ਸਾਨੂੰ ਪੈਸੇ ਦਿਆ ਕਰਨਗੇ ਔਰ ਮੱਥੇ ਟਿਕਿਆ ਕਰਨਗੇ, ਸਤਿਕਾਰ ਹੋਵੇਗਾ, ਲੋਕ ਅੱਗੇ ਪਿੱਛੇ ਭੱਜੇ ਫਿਰਨਗੇ, ਇਹੋ ਕੁਝ ਹੀ ਹੈ ਸਾਰਾ ਕੁਝ। ਅਨੇਕਾਂ ਤਰ੍ਹਾਂ ਦੇ ਇੰਝ ਮੰਤਰ ਜਿਵੇਂ ਜਿਹੜਾ ਵਰ ਲੈਣ ਵਾਸਤੇ ਹਜ਼ੂਰ ਦੀ ਬਾਣੀ ਦਾ ਬਚਨ ਹੈ, ਸੰਪੈ ਕਉ ਈਸ਼ਰ ਧਿਆਈਏ ਸ਼ਿਵ ਦੇ ਨਾਂ ਦਾ ਉਪਾਸ਼ਨਾ, ਹਨੂੰਮਾਨ ਦਾ ਚਲੀਸਾ ਮੰਤਰ ਪੜ੍ਹਦੇ ਨੇ, ਫਲਾਣੀ ਚੀਜ਼ ਮਿਲ ਜਾਏ ਆਹ ਸਿੱਧੀ ਹੋ ਜਾਏ, ਸਤਿਗੁਰੂ ਜੀ ਸਭਨਾਂ ਦਾ ਖੰਡਨ ਕਰ ਰਹੇ ਨੇ। ਹਜ਼ੂਰ ਕਹਿੰਦੇ ਨੇ ਜਿਹੜੇ ਇੰਝ ਕਰਦੇ ਆ ਲੋਕ, ਖੇਤੀ ਜਿਨਕੀ ਉੱਜੜਿਆ, ਪਦਾਰਥਾਂ ਦੀ ਖਾਤਰ ਵੀ ਜੇ ਕਰੋ ਕਿਸੇ ਮੰਤਰ ਦਾ ਜਾਪ ਅਤੇ ਉਹ ਕੀਤਾ ਹੋਇਆ ਜਾਪ ਇੰਝ ਚਲਾ ਗਿਆ ਜਿਵੇਂ ਕਿਸੇ ਦੀ ਖਲੋਤੀ ਖੇਤੀ ਉੱਜੜ ਜਾਏ, ਖੇਤਾਂ 'ਚ ਜਿਹੜੀ ਫਸਲ ਬੀਜੀ ਆ ਉੱਥੇ ਹੀ ਬਰਬਾਦ ਹੋ ਜਾਏ ਅਤੇ ਖਲਵਾੜਾ ਲਾਉਣ ਲਈ ਤਾਂ ਕੋਈ ਥਾਂ ਨਹੀਂ ਨਾ, ਫਿਰ ਖਲਵਾੜਾ ਕਿੱਥੇ ਲਾਉਣਾ? ਕੋਈ ਐਸਾ ਕਿਹੜਾ ਥਾਂ ਹੈ ਜਿੱਥੇ ਲਿਆ ਕੇ ਫਿਰ ਉਹ ਖਲਵਾੜਾ ਲਾਉਣਾ? ਥਾਂ ਲੱਭਣ ਦੀ ਲੋੜ ਨਹੀਂ, ਕਿਉਂਕਿ ਖੇਤੀ ਤਾਂ ਉੱਜੜ ਚੁੱਕੀ ਆ। ਇਸੇ ਪ੍ਰਕਾਰ ਮਤਲਬ ਕਿ ਕਮਾਈ ਕੀਤੀ ਇਹੋ ਜੀ ਨਾਲ ਦਰਗਾਹ ਵਿੱਚ ਨਹੀਂ ਜਾਏਗੀ, ਰੂਹ ਦੀ ਆਤਮਾ ਦੀ ਸਹਾਇਤਾ ਨਹੀਂ ਕਰੇਗੀ। ਖਲਵਾੜੇ ਕਿਆ ਥਾਂ, ਕਿਸ ਥਾਂ 'ਤੇ ਖਲਵਾੜਾ ਲਾਉਣਾ, ਭਾਵ ਉਹ ਲਾਭ ਕਿਵੇਂ ਖੱਟ ਕੇ ਜਾਣਗੇ? ਸੱਚੈ ਸ਼ਰਮੈ ਬਾਹਰੇ ਅੱਗੇ ਲਹੈ ਨਾ ਦਾਦ। ਸ਼ਰਮ ਦੇ 3 ਅਰਥ ਕੀਤੇ ਵਿਦਵਾਨਾਂ ਨੇ, 4। ਇੱਕ ਤਾਂ ਸ਼ਰਮ ਦਾ ਅਰਥ ਹੈ ਮਿਹਨਤ, ਦੂਸਰਾ ਸ਼ਰਮ ਦਾ ਅਰਥ ਹੈ ਸ਼ਰਮ ਵਿਕਾਰਾਂ ਵੱਲੋਂ ਲੱਜਾ ਹਜ਼ਾ, ਤੀਸਰਾ ਅਰਥ ਹੈ ਸ਼ਰਮ ਦਾ ਵੈਰਾਗ, ਚੌਥਾ ਅਰਥ ਹੈ ਮਾਨਸਿਕ ਸੁੰਦਰਤਾ। ਜਿੱਥੇ ਸ਼ਰਮ ਖੰਡ ਕੀ ਬਾਣੀ ਰੂਪ, ਉੱਥੇ ਅਰਥ ਭਾਈ ਵੀਰ ਸਿੰਘ ਨੇ ਕੀਤਾ। ਇੱਥੇ ਮੇਨ ਅਰਥ ਹੈ ਵਿਕਾਰਾਂ ਵੱਲੋਂ ਸੱਚੀ ਸ਼ਰਮ, ਦਿਲੋਂ ਆਪ ਹਟ ਜੇ ਬੁਰੇ ਕਰਮਾਂ ਵੱਲੋਂ ਸ਼ਰਮ ਰੱਖੇ। ਇਹ ਨਹੀਂ ਕਿ ਲੋਕਾਂ ਦੀ ਸ਼ਰਮ ਨਹੀਂ, ਆਪਣੇ ਅੰਦਰ ਸ਼ਰਮ ਪੈਦਾ ਕਰੇ। ਮੁੰਡਾ ਸੰਤੋਖ ਸ਼ਰਮ ਪੱਤ ਝੋਲੀ, ਉੱਥੇ ਸ਼ਰਮ ਦਾ ਹੀ ਵਾਚਕ ਹੈ, ਬੁਰੇ ਕਰਮਾਂ ਵੱਲੋਂ ਤੋਬਾ ਵੀ ਮੈਂ ਨਹੀਂ ਇਹ ਕਰਨੇ, ਸ਼ਰਮ ਆ ਜਾਏ ਹਟ ਜਾਏ। ਅਤੇ ਦੂਸਰਾ ਅਰਥ ਹੈ ਮਿਹਨਤ, ਸੱਚੀ ਮਿਹਨਤ ਲਗਨ ਨਾਲ ਪਰਮਾਤਮਾ ਦੀ ਭਗਤੀ ਕਰਨ ਤੋਂ ਬਗੈਰ ਅੱਗੇ ਲਹੈ ਨਾ ਦਾਦ, ਅੱਗੇ ਦਰਗਾਹ ਵਿੱਚ ਕਦਰ ਨਹੀਂ ਪ੍ਰਾਪਤ ਕਰਨਗੇ। ਉਂਝ ਦਾਦ ਹੁੰਦੀ ਦਾਦ ਫਰਿਆਦ ਪੁਕਾਰ, ਉਹ ਇਸ ਵਾਸਤੇ ਕਿ ਇਨਸਾਫ ਮਿਲੇ, ਜਿਹੜਾ ਇਨਸਾਫ ਵਾਸਤੇ ਗੁਹਾਰ ਲਾਉਣੀ ਉਹਨੂੰ ਕਹਿੰਦੇ ਦਾਦ। ਇਸ ਤਰ੍ਹਾਂ ਪਰਮਾਤਮਾ ਦੀ ਦਰਗਾਹ 'ਚ ਉਹਨਾਂ ਕਰਮਾਂ ਦਾ ਦਾਦ ਇਨਸਾਫ ਕਿਵੇਂ ਮਿਲ ਸਕਦਾ, ਕਦਰ ਨਹੀਂ ਮਿਲ ਸਕਦੀ ਜੇ ਸੱਚੀ ਮਿਹਨਤ ਨਹੀਂ ਕੀਤੀ ਤਾਂ। ਅਕਲ ਇਹ ਨਾ ਆਖੀ ਅਕਲ ਗਵਾਈ ਹੈ ਬਾਦ, ਉਸ ਅਕਲ ਨੂੰ ਅਕਲ ਨਹੀਂ ਮੰਨਿਆ ਜਾਏਗਾ ਕਿ ਅਕਲ ਹੁੰਦਿਆਂ ਵੀ ਆਪਣਾ ਸਭ ਕਰਮ ਵਿਅਰਥ ਗਵਾ ਲਿਆ। ਅਕਲੀ ਸਾਹਿਬ ਸੇਵੀ ਹੈ, ਹਜ਼ੂਰ ਕਹਿੰਦੇ ਐਸੀ ਅਕਲ ਜਿਹਦੇ ਨਾਲ ਸਾਹਿਬ ਪਰਮਾਤਮਾ ਦਾ ਸਿਮਰਨ ਕਰੀਏ, ਅਤੇ ਅਕਲੀ ਕੀਚਾ ਦਾਨ, ਅਕਲੀ ਪਾਈ ਹੈ ਮਾਣ, ਉਸ ਅਕਲ ਰਾਹੀਂ ਜਿਸ ਦੁਆਰਾ ਪਰਮਾਤਮਾ ਦੇ ਦਰ 'ਤੇ ਮਾਣ ਇੱਜ਼ਤ ਪ੍ਰਾਪਤ ਹੋਵੇ, ਰੱਬ ਦੇ ਦਰਗਾਹ ਵਿੱਚ ਮੁੱਖ ਉਜਲਾ ਲੈ ਕੇ ਜਾਈਏ, ਉਹ ਅਕਲ ਚੰਗੀ ਹੈ। ਔਰ ਅਕਲੀ ਪੜ੍ਹ ਕੇ ਬੁੱਝੀਏ, ਉਹ ਅਕਲ ਵੀ ਮਹਾਨ ਹੈ ਜਿਸ ਦੁਆਰਾ ਪੜ੍ਹ ਕੇ ਅਤੇ ਭੇਦ ਨੂੰ ਬੁੱਝ ਲਈਏ, ਸਮਝ ਕੇ ਆਪਣੀ ਅੰਦਰ ਸਮਝ ਦੇ ਵਿੱਚ ਵਸਾ ਲਈਏ। ਅਕਲੀ ਕੀਚਾ ਦਾਨ, ਬਚਨ ਹੈ ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਦਾਨ ਦਾ ਮਤਲਬ ਵੰਡਣਾ, ਪ੍ਰਚਾਰਨਾ, ਆਪ ਨਾਮ ਜਪੋ, ਹੋਰਨਾਂ ਨੂੰ ਜਪਾਓ, ਪ੍ਰਚਾਰ ਕਰੋ, ਇਹ ਚੰਗਾ ਕਰਮ ਹੈ। ਨਾਨਕ ਆਖੈ ਰਾਹ ਹੋਏ ਹੋ, ਹੋਰ ਗੱਲਾਂ ਸ਼ੈਤਾਨ, ਹੋਰ ਗੱਲਾਂ ਕਰਨੀਆਂ ਸ਼ੈਤਾਨਾਂ ਦਾ ਕੰਮ ਹੈ। ਜਿਹੜਾ ਰਾਹ ਇਹ ਹੈ ਅਸੀਂ ਦੱਸਿਆ, ਇਹ ਅਸਲੀ ਰਾਹ ਹੈ, ਗੁਰੂ ਨਾਨਕ ਸਾਹਿਬ ਕਹਿ ਰਹੇ। ਮਹੱਲਾ ਦੂਜਾ, ਜੈਸਾ ਕਰੈ ਕਹਾਵੈ ਤੈਸਾ ਐਸੀ ਬਣੀ ਜ਼ਰੂਰਤ। ਜੋ ਕੁਝ ਮਨੁੱਖ ਧਰਮ ਦੇ ਕੰਮ ਕਰਦਾ ਹੈ ਅਤੇ ਕਹਾਉਂਦਾ ਉਦੋਂ ਵੱਧ ਕੇ ਹੈ, ਇਹ ਬੁਰੀ ਬਾਤ ਹੈ। ਜੇ ਜ਼ਰੂਰਤ ਪਏ, ਲੋੜ ਪਏ ਪ੍ਰਗਟ ਕਰਨ ਦੀ, ਤਾਂ ਜੋ ਕੁਛ ਕਰਦੇ ਉਨਾ ਹੀ ਕਹਾਵੇ, ਵੱਧ ਨਾ ਕਹਾਏ। ਕਮਾਈ ਕੁਝ ਹੋਰ ਹੈ, ਕਹਾਉਂਦਾ ਆਪਣੇ ਆਪ ਨੂੰ ਹੋਰ ਹੈ, ਇਹ ਥੱਲੇ ਡਿੱਗਣ ਵਾਲੀ ਬਾਤ ਹੈ। ਬਲਕਿ ਜੋ ਚੰਗਾ ਕਰਦਾ ਉਹਨੂੰ ਛੁਪਾ ਕੇ ਰੱਖਣਾ, ਜ਼ਰੂਰਤ ਤੋਂ ਬਗੈਰ ਪ੍ਰਗਟ ਨਹੀਂ ਕਰਨਾ। ਹੋਵੇ ਲਿੰਗ ਝਿੰਗ ਨਾ ਹੋਵੇ, ਜਿਹੜਾ ਮਰਦ ਹੋਵੇ ਸੱਚੇ ਬਿਲਕੁਲ ਤਿਆਰ ਬੁਰ ਤਿਆਰ ਸਰੀਰ ਵਾਲਾ ਅੰਗਾਂ ਸਮੇਤ, ਉਹ ਮਰਦ ਹੈ। ਹੋਵੇ ਲਿੰਗ ਔਰ ਮਰਦਾਊ ਤਾਕਤ ਆ ਉਹਦੇ ਵਿੱਚ, ਉਹਦੇ ਨਾਲ ਕੋਈ ਇਸਤਰੀ ਵਿਆਹ ਕਰਾਵੇਗੀ ਅਤੇ ਧੀਆਂ ਪੁੱਤਰਾਂ ਰੂਪੀ ਫਲ ਲੱਗਣਗੇ। ਅਗਰ ਜੇ ਝਿੰਗ ਆ ਉਹਦੇ ਅੰਗ ਝੜੇ ਹੋਏ ਨੇ ਅਤੇ ਉਹਦੇ ਨਾਲ ਸੰਬੰਧ ਬਣਾਉਣ ਦਾ ਕੋਈ ਫਾਇਦਾ ਨਹੀਂ, ਫਲ ਨਹੀਂ ਮਿਲੇਗਾ। ਇਸੇ ਪ੍ਰਕਾਰ ਮਰਦ ਹੋਵੇ ਸ਼ੁੱਭ ਗੁਣਾਂ ਵਾਲਾ, ਯਾਨੀ ਸ਼ੁੱਭ ਅੰਗ ਕਿਹੜੇ, ਸ਼ੁੱਭ ਗੁਣਾਂ ਵਾਲਾ, ਭਗਤੀ ਸੱਚੀ ਮਿਹਨਤ ਵਾਲਾ, ਅਤੇ ਇਸ ਪ੍ਰਕਾਰ ਝਿੰਗ ਨਾ ਹੋਵੇ, ਮਤਲਬ ਉਹਦੇ ਅੰਦਰੋਂ ਸ਼ੁੱਭ ਗੁਣ ਝੜੇ ਹੋਏ ਨਾ ਹੋਣ। ਐਸੀ ਕਹੀ ਹੈ ਸੂਰਤ, ਐਸੀ ਸੂਰਤ ਵਾਲਾ, ਇਹੋ ਜਿਹੇ ਸਰੂਪ ਵਾਲਾ ਬੰਦਾ ਹੋਵੇ ਜੋ ਉਸ ਇੱਛੇ ਸੋ ਫਲ ਪਾਏ, ਜਿਹੜਾ ਉਹਦੇ ਨਾਲ ਮਿਲਾਪ ਕਰਨ ਦੀ ਇੱਛਾ ਰੱਖੇ, ਉਹਦੀ ਸੇਵਾ ਕਰੇ ਅਤੇ ਇੱਛਾ ਰੱਖੇ ਚੰਗੇ ਫਲ ਦੀ, ਤਾਂ ਮਿਲੇਗਾ ਫਲ। ਜਿਹਦੇ ਪਾਸ ਹੀ ਕੁਛ ਨਹੀਂ, ਉਹਦੀ ਸੇਵਾ ਕੀਤੀ, ਉਹਨੂੰ ਗੁਰੂ ਬਣਾਇਆ, ਉਹਨੂੰ ਸੰਤ ਮੰਨਿਆ, ਅਤੇ ਉੱਥੋਂ ਕੁਛ ਨਹੀਂ ਮਿਲੇਗਾ ਜਦੋਂ ਹੈ ਹੀ ਕੁਛ ਨਹੀਂ ਉਹਦੇ ਕੋਲ। ਔਰ ਜੋ ਉਸ ਇੱਛੇ ਸੋ ਫਲ ਪਾਏ, ਤਾਂ ਨਾਨਕ ਕਹੀਏ ਮੂਰਤ, ਉਹਨੂੰ ਪਰਮਾਤਮਾ ਦੀ ਮੂਰਤ ਸਮਝਿਆ ਜਾਏ, ਉਹ ਸੰਤ ਰੱਬ ਦਾ ਸਰੂਪ ਹੈ। ਅੱਗੇ ਪੌੜੀ 'ਚ ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਜੀ ਇਹੀ ਬਚਨ ਦੁਹਰਾ ਰਹੇ ਨੇ ਕਿ ਸਤਿਗੁਰ ਅੰਮ੍ਰਿਤ ਬਿਰਖ ਹੈ, ਜਣਾਖਣਾ ਨਹੀਂ ਸਤਿਗੁਰੂ ਹੁੰਦਾ, ਸਤਿਗੁਰੂ ਮਹਾਰਾਜ ਅੰਮ੍ਰਿਤ ਦੇ ਬਿਰਖ ਰੂਪ ਨੇ, ਜਿੱਥੋਂ ਅੰਮ੍ਰਿਤ ਪੈਦਾ ਹੋਣਾ। ਅੰਮ੍ਰਿਤ ਰਸ ਫਲਿਆ ਆਤਮਕ ਮੌਤ ਤੋਂ ਰਹਿਤ ਕਰਨ ਵਾਲੇ ਨਾਮ ਰਸ ਨਾਲ ਫਲਿਆ ਹੋਇਆ ਬਿਰਸ਼ ਹੈ ਸਤਿਗੁਰੂ ਮਹਾਰਾਜ। ਜਿਸ ਪ੍ਰਾਪਤ ਸੋ ਲਹਿ ਗੁਰ ਸ਼ਬਦੀ ਮਿਲਿਆ, ਜਿਹਨੂੰ ਐਸਾ ਸਤਿਗੁਰੂ ਪ੍ਰਾਪਤ ਹੋ ਜਾਏ, ਉਹ ਦਾਤ ਪ੍ਰਾਪਤ ਕਰਦਾ ਅੰਮ੍ਰਿਤ ਰਸ ਦੀ, ਗੁਰੂ ਦੇ ਸ਼ਬਦ ਵਿੱਚ ਮਿਲ ਕੇ। ਔਰ ਸਤਿਗੁਰ ਕਹਿ ਭਾਣੇ ਜੋ ਚੱਲੇ ਹਰ ਸੇਤੀ ਰਲਿਆ, ਜੋ ਸਤਿਗੁਰੂ ਦੇ ਆਖੇ ਲੱਗ ਕੇ ਤੁਰ ਪਵੇਗਾ, ਸਤਿਗੁਰੂ ਦੀ ਭਾਣੇ ਰਜਾ ਅੰਦਰ ਹੁਕਮ ਦੇ ਅੰਦਰ ਚੱਲ ਪਵੇਗਾ। ਕਿਉਂਕਿ ਸੇਵਕ ਸਿੱਖ ਪੂਜਣ ਸਭ ਆਵੈ ਸਭ ਗਾਵੈ ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਸਤਿਗੁਰ ਕਹਿ ਭਾਣੇ ਜੋ ਚੱਲੈ ਹਰ ਸੇਤੀ ਰਲਿਆ, ਹਰੀ ਵਿੱਚ ਅਭੇਦ ਹੋ ਜਾਏਗਾ, ਜਮਕਾਲ ਜੋਹੇ ਨਾ ਸਕਈ ਘੱਟ ਚਾਨਣ ਬਲਿਆ। ਜਿਹੜਾ ਸਤਿਗੁਰੂ ਦੇ ਆਖੇ ਲੱਗਿਆ, ਉਹਦੇ ਹਿਰਦੇ 'ਚ ਗਿਆਨ ਦਾ ਚਾਨਣ ਪ੍ਰਗਟ ਹੋ ਗਿਆ ਹੈ, ਅਤੇ ਉਸ ਨੂੰ ਜਮਦੂਤ ਧਰਮ ਰਾਜ ਉਹਦੇ ਵੱਲ ਤਾੜ ਵੀ ਨਹੀਂ ਸਕਦਾ, ਨਜ਼ਰ ਭਰ ਕੇ ਤੱਕ ਨਹੀਂ ਸਕਦਾ ਉਹਦੇ ਵੱਲ ਕੋਈ। ਸੋ ਇਸ ਪ੍ਰਕਾਰ ਨਾਨਕ ਬਖਸ਼ ਮਿਲਾਇਨ ਫਿਰ ਗਰਭ ਨਾ ਗਲਿਆ। ਸਤਿਗੁਰੂ ਰਾਮਦਾਸ ਕਹਿੰਦੇ ਜਿਨ੍ਹਾਂ ਨੂੰ ਸਤਿਗੁਰੂ ਨੇ ਬਖਸ਼ ਕੇ ਮਿਲਾ ਲਿਆ, ਉਹ ਫਿਰ ਬਾਰਾਂ ਵਾਰ ਦੁਬਾਰਾ ਦੁਬਾਰ ਗਰਭਾਂ 'ਚ ਪੈ ਕੇ ਗਲਦਾ ਨਹੀਂ ਰਿਹਾ, ਦੁੱਖ ਨਹੀਂ ਝੱਲਣੇ ਪਏ, ਉਹ ਮੁਕਤ ਰੂਪ ਹੋ ਗਿਆ ਹੈ। ਇਹ ਪਾਵਨ ਉਪਦੇਸ਼ ਸਤਿਗੁਰੂ ਜੀ ਦੀ ਪਾਕ ਰਸਨਾ ਤੋਂ ਉਚਾਰੇ, ਆਪ ਜੀ ਨੇ ਸੁਣਿਆ, ਮੇਰੇ ਪਾਸੋਂ ਸੁਣਾਉਂਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਹੋਣਗੀਆਂ, ਸਤਿਗੁਰੂ ਮਹਾਰਾਜ ਅਤੇ ਆਪ ਸੰਗਤ ਨੇ ਖਿਮਾ ਕਰਨੀਆਂ। ਅੱਗੇ ਵਾਸਤੇ ਸਮਰਥ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।